ਸਤ ਨਾਮ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਲ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰੇ ਨਾਲ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸੁਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸੁਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਕਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਹਿਬਾਂ ਦੀ ਪਾਵਨ ਗੋਦ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ ਦਿਓ ਅਸੀਸ ਅਦਬ ਸਤਿਕਾਰ ਨਾਲ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੁਨੀਆ ਵਿੱਚ ਹਰ ਮਨੁੱਖ ਆਪਣੀ ਜ਼ਿੰਦਗੀ ਨੂੰ ਕਿਸੇ ਸੁੱਖ ਆਰਾਮ ਆਨੰਦ ਵਿੱਚ ਗੁਜ਼ਾਰਨਾ ਚਾਹੁੰਦਾ ਹੈ। ਕਿਸੇ ਵੀ ਮਨੁੱਖ ਦੀ ਇਹ ਚਾਹਤ ਨਹੀਂ ਹੈ ਮੇਰਾ ਪਰਿਵਾਰ ਦੁਖੀ ਹੋਵੇ, ਮੈਂ ਦੁਖੀ ਹੋਵਾਂ ਜਾਂ ਕੋਈ ਮੇਰਾ ਸਕਾ ਸੁਨੇਹੀ ਦੁਖੀ ਹੋਵੇ। ਹਰ ਬੰਦੇ ਦੀ ਇੱਕ ਚਾਹਤ ਹੈ ਮੈਂ ਆਪਣੇ ਜੀਵਨ ਦੇ ਪਲ ਕਿਸੇ ਸੁੱਖ ਆਨੰਦ ਪਰਮ ਅਵਸਥਾ ਵਿੱਚ ਗੁਜ਼ਾਰਾਂ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਹੋਣਾ ਵੀ ਚਾਹੀਦਾ ਤੇਰੇ ਕੋਲ ਸਭ ਤੋਂ ਉੱਤਮ ਜਮਾ ਹੈ, ਸਭ ਤੋਂ ਉੱਤਮ ਸੁੱਖ ਤੇਰੇ ਕੋਲ ਹੋਣਾ ਚਾਹੀਦਾ। ਪਰ ਪੁੱਤਰਾ ਤੈਨੂੰ ਇੰਨਾ ਨਹੀਂ ਪਤਾ ਵੀ ਇਹ ਪਰਮ ਸੁੱਖ ਆਨੰਦ ਤੈਨੂੰ ਮਿਲਣਾ ਕਿੱਥੋਂ ਹੈ, ਇਸ ਗੱਲ ਦਾ ਨਹੀਂ ਪਤਾ। ਇਸ ਕਾਰਨ ਕਰਕੇ ਭਟਕਣਾ ਵਿੱਚ ਪਿਆ ਹੋਇਆ, ਕਿਤੇ ਇਸ ਗੱਲ ਦਾ ਪਤਾ ਲੱਗ ਜਾਏ। ਦੇਖੋ ਆਮ ਜੀ ਜ਼ਿੰਦਗੀ ਹੈ, ਜਦੋਂ ਸਾਨੂੰ ਪਤਾ ਲੱਗੇ ਵੀ ਫਲਾਨੀ ਚੀਜ਼ ਫਲਾਨੀ ਥਾਂ ਤੋਂ ਮਿਲਦੀ ਹੈ ਤੇ ਬੰਦਾ ਨਹੀਂ ਠੋਕਰਾਂ ਖਾਂਦਾ, ਉੱਥੇ ਸਿੱਧਾ ਚਲਾ ਜਾਂਦਾ। ਹੁਣ ਇਹਨੂੰ ਇਹ ਨਹੀਂ ਪਤਾ ਵੀ ਇਹ ਪਰਮ ਆਨੰਦ ਮਿਲਣਾ ਕਿਵੇਂ ਹੈ, ਇਹ ਪਰਮ ਸੁੱਖ ਮਿਲਣਾ ਕਿਵੇਂ ਹੈ, ਇਸ ਗੱਲ ਦਾ ਅਹਿਸਾਸ ਨਹੀਂ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ। ਮੈਂ ਬਹੁਤ ਸੌਖੇ ਜਿਹੇ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਨੇ। ਹਜ਼ੂਰ ਦੀ ਅੰਮ੍ਰਿਤਮਈ ਬਾਣੀ ਦਾ ਬਚਨ ਹੈ, 12 ਮਾਹ ਦੀ ਬਾਣੀ ਦਾ ਬੱਚਾ ਨੇ ਮੈਨੂੰ ਆਸ ਨਹੀਂ ਵੀ ਕਿਸੇ ਸਿੱਖ ਨੇ ਨਾ ਸੁਣਿਆ ਹੋਵੇ। ਹਰ ਬੰਦੇ ਨੂੰ ਇਸ ਗੱਲ ਦਾ ਪਤਾ ਹੈ, ਅੰਮ੍ਰਿਤ ਬੋਲ ਹੈ, ਚੇਤ ਗੋਬਿੰਦ ਆਰਾਧੀ ਹੈ, ਖੋਵੈ ਆਨੰਦ ਕਣਾ। ਕਹਿੰਦੇ ਰੱਬ ਦੀ ਇਬਾਦਤ, ਰੱਬ ਦੇ ਗੁਣ, ਰੱਬ ਦੀ ਬੰਦਗੀ ਕਰਕੇ ਦੇਖ, ਉਹਦੇ ਗੁਣਾਂ ਨੂੰ ਅੰਦਰ ਧਾਰਨ ਕਰਕੇ ਦੇਖ, ਯਕੀਨ ਕਰਕੇ ਜਾਣੀ ਤੇਰੀ ਜ਼ਿੰਦਗੀ ਸੁੱਖਾਂ ਦਾ ਸੋਮਾ ਬਣ ਜਾਏਗੀ। ਮਾਲਕ ਦੇ ਚਰਨਾਂ ਵਿੱਚ ਜੁੜ ਕੇ ਵੇਖ ਬਸ। ਇੱਕ ਬਚਨ ਹੋਰ ਖਿਆਲ ਕਰਿਓ, ਜਪਜੀ ਸਾਹਿਬ ਦੇ ਵਿੱਚ ਪੰਜ ਖੰਡ ਆਉਂਦੇ ਨੇ। ਉਹਨਾਂ ਖੰਡਾਂ ਦੇ ਵਿੱਚੋਂ ਇੱਕ ਖੰਡ ਹੈ ਮਾਲਕ ਦੀ ਰਹਿਮਤ ਦਾ ਖੰਡ, ਕਰਮ ਦਾ ਖੰਡ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ ਤੇ ਕਰਮ ਖੰਡ। ਕਰਮ ਖੰਡ ਕੀ ਬਾਣੀ ਜ਼ੋਰ, ਜਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਧ ਮਹਾਂਬਲ ਸੂਰ, ਤਿਨਮੈ ਰਾਮ ਰਿਹਾ ਭਰਪੂਰ, ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ। ਹੁਣ ਕਿਉਂ ਆਨੰਦ ਕਰਦੇ ਨੇ ਉਹ? ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਇੱਕ ਪਰਮ ਆਨੰਦ ਦਾ ਧਾਰਨੀ ਬਣ ਜਾਂਦਾ ਹੈ। ਉਹਦਾ ਆਨੰਦ ਕਿਉਂ ਇਹੋ ਜਿਹਾ? ਕਰੇ ਆਨੰਦ ਸੱਚਾ ਮਨ ਸੋਏ। ਕਹਿੰਦੇ ਉਹਦੇ ਮਨ ਵਿੱਚ ਇੱਕ ਸੱਚਾ ਰੱਬ ਹੈ, ਇੱਕ ਪਰਮੇਸ਼ਰ ਹੈ, ਉਸ ਤੋਂ ਬਿਨਾਂ ਤੈਨੂੰ ਆਨੰਦ ਨਹੀਂ ਮਿਲਣਾ। ਜਦੋਂ ਮਨ ਵਿੱਚ ਸੱਚਾ ਪਰਮੇਸ਼ਰ ਰੱਬ ਆ ਗਿਆ, ਯਕੀਨ ਕਰਕੇ ਜਾਣੇ ਹੋ, ਉਦੋਂ ਸਾਡੇ ਜੀਵਨ ਵਿੱਚ ਇੱਕ ਪਰਮ ਆਨੰਦ ਦੀ ਬਾਤ ਆ ਜਾਣੀ ਹੈ। ਕਰੇ ਆਨੰਦ ਸੱਚਾ ਮਨ ਸੋਏ। ਗੁਰਬਾਣੀ ਦੇ ਬਚਨ ਫਿਰ ਖਿਆਲ ਵਿੱਚ ਰੱਖਿਓ ਜੀ, ਸਾਹਿਬ ਦਾ ਅੰਮ੍ਰਿਤ ਬੋਲ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਉਸ ਦਾਤੇ ਦੇ ਅੰਮ੍ਰਿਤ ਬੋਲ ਨੇ ਜਿਹਨੇ ਲਮੇਰਾ ਸਮਾਂ ਕਰਮ ਕਾਂਡਾਂ ਵਿੱਚ ਗੁਜ਼ਾਰਿਆ ਹੋਇਆ, ਉਹਨੇ ਵੇਖਿਆ ਹੋਇਆ ਸਾਰਾ ਕੁਝ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਨੇ ਤੇ ਉਹਨਾਂ ਸਾਰਾ ਕੁਝ ਵੇਖਿਆ ਹੋਇਆ, ਕਈ ਥਾਵਾਂ ਤੇ ਭਟਕ ਕੇ ਵੇਖਿਆ ਹੋਇਆ, ਪਰ ਆਨੰਦ ਤੋਂ ਝੋਲੀ ਸੱਖਣੀ ਰਹੀ। ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਔਰ ਇਤਨੀ ਸੇਵਾ ਕੀਤੀ। ਇੱਕ ਦਿਨ ਵਕਤ ਆਇਆ, ਉਹਨਾਂ ਦੀ ਪਾਵਨ ਰਸਨਾ ਜ਼ੁਬਾਨ ਇਹ ਕਹਿ ਉੱਠੀ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਉਹ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਔਰ ਉਸੇ ਗੁਰੂ ਅਮਰਦਾਸ ਜੀ ਦਾ ਪਾਵਨ ਬੋਲ ਹੈ, ਆਨੰਦ ਆਨੰਦ ਸਭ ਕੋ ਕਹਿ। ਕਹਿਣ ਨੂੰ ਸਾਰੇ ਆਨੰਦ ਕਹਿੰਦੇ ਨੇ, ਸਾਡਾ ਜਿੰਨੀ ਕੁ ਸੋਚ ਹੈ, ਸੋਚ ਮੁਤਾਬਕ ਸਾਡਾ ਆਨੰਦ ਵੀ ਬੜਾ ਛੋਟਾ ਹੈ, ਬਹੁਤ ਸੀਮਤ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਲਾਹ ਗੁਰ ਤੇ, ਕਿਰਪਾ ਕਰੇ ਪਿਆਰਿਆ ਇਹ ਹੁਣ ਨਿਸ਼ਾਨੀਆਂ ਨੇ, ਕਰ ਕਿਰਪਾ। ਉਹਦੇ ਉੱਤੇ ਕਿਰਪਾ ਹੋਈ ਤੇ ਕਿਰਪਾ ਨਾਲ ਕੀ ਕੁਝ ਤਬਦੀਲ ਹੋਇਆ, ਕਰ ਕਿਰਪਾ ਕਿਲਵਿਕ ਕੱਟੇ, ਉਹਦੇ ਅੰਦਰੋਂ ਪਾਪ ਦੀ ਬਿਰਤੀ ਕੱਟ ਦਿੱਤੀ, ਕਰ ਕਿਰਪਾ ਕਿਲਵਿਕ ਕੱਟੇ, ਗਿਆਨ ਅੰਜਨ ਸਾਰਿਆ, ਪੁੱਤਰਾ ਤੂੰ ਮੁੜ ਕੇ ਕਿਸੇ ਵਿਕਾਰਾਂ ਦੀ ਦੁਨੀਆਂ ਵਿੱਚ ਖੱਚਤ ਨਾ ਹੋ ਜਾਵੇਂ, ਤੇਰੀਆਂ ਅੱਖਾਂ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ, ਗਿਆਨ ਅੰਜਨ ਗੁਰ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਗਿਆ। ਗੱਲਾਂ ਨਾਲ ਤੇ ਮੋਹ ਸਾਰੀ ਤੋੜ ਲੈਂਦੇ ਨੇ ਪਿਆਰਿਓ, ਪਰ ਪਤਾ ਤੇ ਉਸ ਦਿਨ ਲੱਗਦਾ ਹੈ ਜਿਸ ਦਿਨ ਕੋਈ ਘਰ ਵਿੱਚ ਭਾਣਾ ਵਰਤਦਾ ਹੈ ਤੇ ਮਨੁੱਖ ਅੰਦਰੋਂ ਕਿੰਨਾ ਕੁ ਦੁਖੀ ਹੁੰਦਾ ਹੈ। ਸਾਹਿਬ ਕਹਿੰਦੇ ਨੇ ਉਸ ਦਿਨ ਤੇਰਾ ਪਤਾ ਲੱਗਣਾ, ਸਜਣਾ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ, ਇਹ ਆਨੰਦ ਦੀ ਦਾਤ ਹੈ ਭਲਿਆ, ਉਹਨਾਂ ਦੇ ਘਰ ਵਿੱਚ ਤੇਰਾ ਆਨੰਦ ਸਦਾ ਸੁੱਖ ਹੈ, ਜਿਨ ਸੱਚਾ ਮਨ ਸੋਏ, ਉਹਨਾਂ ਦੇ ਮਨ ਵਿੱਚ ਸਦਾ ਆਨੰਦ ਤੇ ਪਰਮ ਅਵਸਥਾ ਹੈ, ਜਿਨ੍ਹਾਂ ਦੇ ਮਨਾਂ ਵਿੱਚ ਸੱਚਾ ਇੱਕ ਪਰਮੇਸ਼ਰ ਰੱਬ ਦੇ ਨਾਮ ਦਾ ਆਧਾਰ ਹੈ। ਕਬੀਰ ਸਾਹਿਬ ਦਾ ਇੱਕ ਬਚਨ ਹੈ ਬੜਾ ਪਿਆਰਾ, ਉਹ ਕਹਿੰਦੇ ਨੇ ਭਲਿਆ ਵੇਖ ਤੈਨੂੰ ਮੈਂ ਇੱਕ ਤਸਵੀਰ ਵਿਖਾਵਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਮਨ ਆਨੰਦ ਵਿੱਚ ਭਿੱਜਿਆ ਹੋਇਆ। ਪਾਵਨ ਗੁਰਬਾਗ ਪੜ੍ਹਦੇ ਹੋ ਬੜਾ ਪਿਆਰਾ, ਕਬੀਰ ਜਾਣ ਦਿਨ ਹਉ ਮੂਆ। ਹੁਣ ਇਹ ਗੱਲ ਅਸੀਂ ਕਰਨ ਲਈ ਤਿਆਰ ਨਹੀਂ, ਆਪਣੇ ਹੰਕਾਰ ਨੂੰ ਛੱਡਣ ਲਈ ਤਿਆਰ ਨਹੀਂ। ਕਬੀਰ ਜਾਣ ਦਿਨ ਹਉ ਮੂਆ, ਪਾਛੇ ਪਿਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ, ਕਹਿੰਦੇ ਮੈਨੂੰ ਤੇ ਉਸ ਦਿਨ ਦਾ ਆਨੰਦ ਪੈਦਾ ਹੋ ਗਿਆ ਜਿਸ ਦਿਨ ਦੀ ਮਾਲਕ ਦੀ ਕਿਰਪਾ ਹੋਈ, ਮਾਲਕ ਦੀ ਬਖਸ਼ਿਸ਼ ਹੋਈ, ਮੇਰਾ ਹੰਕਾਰ ਮਰ ਗਿਆ ਤੇ ਮੇਰੇ ਅੰਦਰੋਂ ਮੇਰੇ ਮਾਲਕ ਦਾ ਪਿਆਰ ਜਗ ਪਿਆ। ਹੁਣ ਮੇਰੇ ਗਿਆਨ ਇੰਦਰੇ, ਹੁਣ ਮੇਰੇ ਕਰਮ ਇੰਦਰੇ, ਉਹ ਸਾਰੇ ਇੱਕੋ ਤਰਤੀਬ ਵਿੱਚ ਮਾਲਕ ਦੀ ਬੰਦਗੀ ਵਿੱਚ ਜੁੜੇ ਹੋਏ ਨੇ। ਹੁਣ ਕਦੇ ਕੋਈ ਅੰਤਰ ਨਹੀਂ ਆਉਂਦਾ, ਮੈਨੂੰ ਮਾਲਕ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ, ਮੇਰੀ ਜ਼ਿੰਦਗੀ ਦੇ ਅੰਦਰ ਪਰਮ ਆਨੰਦ ਪੈਦਾ ਹੋ ਗਿਆ। ਹੁਣ ਮੇਰੇ ਜੀਵਨ ਵਿੱਚ ਭਟਕਣਾ ਨਹੀਂ। ਕਦੇ ਗੁਰੂ ਕੋਲ ਆ ਕੇ ਅਰਦਾਸ ਕਰਕੇ ਵੇਖੋ ਸਜਣਾ, ਗੁਰੂ ਨੂੰ ਬੇਨਤੀ ਕਰ ਦਾਤਿਆਂ, ਮੈਂ ਬਾਣੀ ਵੀ ਪੜ੍ਹਦਾ ਪਰ ਤੇਰੇ ਅਨੰਤ ਤੋਂ ਅਜੇ ਤੱਕ ਸੱਖਣਾ, ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਪਰ ਤੇਰੇ ਅਨੰਤ ਤੋਂ ਹਲੇ ਤੱਕ ਸੱਖਣਾ, ਮੈਂ ਸੇਵਾ ਵੀ ਕਰਨਾ ਪਰ ਤੇਰੇ ਆਨੰਦ ਤੋਂ ਹਲੇ ਤੱਕ ਸੱਖਣਾ, ਨਾ ਮੇਰੀਆਂ ਅੱਖਾਂ ਰੱਜੀਆਂ, ਨਾ ਮੇਰੀ ਜ਼ੁਬਾਨ ਰੱਜੀ, ਨਾ ਮੇਰੇ ਕੰਨ ਰੱਜੇ, ਨਾ ਮੇਰੇ ਅੰਦਰ ਦੀ ਕੋਈ ਭੁੱਖ ਗਈ ਹੈ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਕਿਤੇ ਐਸਾ ਤੇ ਨਹੀਂ ਮੈਂ ਕੂੜੀ ਬੋਲੀ ਜਾਂਦਾ ਹੋਵਾਂ? ਉਹ ਦਾਤਿਆ ਮੈਨੂੰ ਸਮਝਾ, ਇਹ ਆਨੰਦ ਦੀ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ? ਕੋਈ ਹੈ ਇਹੋ ਜਿਹਾ ਜਿਹਨੇ ਤੇਰੇ ਦਰ ਤੋਂ ਆਨੰਦ ਲਿਆ ਹੋਵੇ? ਹੁਣ ਦੇਖੋ ਇੱਕ ਗਾਥਾ ਛੋਟੀ ਜੀ ਤੁਹਾਡੇ ਸਨਮੁਖ ਰੱਖਾਂ, ਬੜਾ ਪਿਆਰਾ ਬੋਲ ਹੈ, ਗੁਰਦੇਵ ਸਮਝਾਉਣਗੇ ਭਲਿਆ। ਨਹੀਂ ਇਹ ਝੂਠ ਨਹੀਂ ਹੈ, ਹੈ ਤੇ ਸੱਚ ਹੈ, ਪਰ ਤੂੰ ਆਪਣੀ ਬਿਰਤੀ ਵੀ ਉਹੀ ਜੀ ਬਣਾ ਨਾ ਜਿਹੜੀ ਆਨੰਦ ਨੂੰ ਪ੍ਰਾਪਤ ਕਰਨ ਵਾਲੀ ਹੋਵੇ। ਆ ਤੁਹਾਡੇ ਲਾਗੇ ਅਸਥਾਨ ਹੈ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ, ਬੜੀਆਂ ਬਰਕਤਾਂ ਨੇ ਗੁਰੂ ਜੀ ਦੀਆਂ। ਤਰਨ ਤਾਰਨ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਵਸਾਇਆ ਹੋਇਆ। ਇਹਦੇ ਇਲਾਕੇ ਵਿੱਚ ਹੀ ਇੱਕ ਨਗਰ ਦਾ ਨਵਾਂ ਵੱਡਾ ਘਰ, ਇੱਥੋਂ ਦਾ ਇੱਕ ਗੁਰੂ ਕਾ ਸਿੱਖ, ਉਹਦਾ ਨਵਾਂ ਭਾਈ ਅਕਲਦਾਸ। ਭਾਈ ਅਕਲਦਾਸ ਨੇ ਛੇਵੇਂ ਪਾਤਸ਼ਾਹ ਦੇ ਵੇਲੇ ਸਿੱਖੀ ਧਾਰਨ ਕੀਤੀ। ਇਹਦੇ ਘਰ ਵਿੱਚ ਇੱਕ ਪੁੱਤਰੀ ਦਾ ਜਨਮ ਹੋਇਆ। ਮਾਤਾ ਪਿਤਾ ਨੇ ਬੜੇ ਸ਼ੌਕ ਭਾਵਨਾ ਦੇ ਨਾਲ ਉਹਦਾ ਨਾਂ ਸੁਰਤੀ ਰੱਖਿਆ। ਇੱਕ ਭਾਵਨਾ ਰੱਖੀ, ਅਰਦਾਸ ਕੀਤੀ ਗੁਰੂ ਦੇ ਚਰਨਾਂ ਵਿੱਚ, ਦਾਤਿਆ ਮੈਂ ਬੱਚੀ ਦਾ ਨਾਂ ਸੁਰਤੀ ਰੱਖਿਆ ਹੈ, ਇਹਦੀ ਸੁਰਤ ਵਿੱਚ ਗੁਰੂ ਵੱਸਦਾ ਹੋਵੇ, ਇਹਦੀ ਸੁਰਤ ਵਿੱਚ ਗੁਰੂ ਦੇ ਗੁਣ ਵੱਸਦੇ ਹੋਵਣ, ਇਹਦੀ ਸੁਰਤ ਵਿੱਚ ਰੱਬ ਦਾ ਨਾਮ ਵੱਸਦਾ ਹੋਵੇ। ਬੜੇ ਸ਼ੌਕ ਪਿਆਰ ਨਾਲ ਪਾਲੀ, ਬੱਚੀ ਵੱਡੀ ਹੋਈ ਹੈ ਤੇ ਉਹਨੇ ਆਪਣੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਨੇੜੇ ਦੂਰ ਮਿੱਤਰਾਂ ਨੂੰ ਇੱਕ ਬਚਨ ਆਖਿਆ। ਕਹਿਣ ਲੱਗੇ, ਭਲਿਓ ਮੇਰੀ ਬੱਚੀ ਜਵਾਨ ਹੋ ਚੱਲੀ ਏ ਤੇ ਕੋਈ ਚੰਗਾ ਘਰ ਮਿਲੇ, ਕੋਈ ਚੰਗਾ ਲੜਕਾ ਮਿਲੇ ਤੇ ਚੰਗਾ ਪਰਿਵਾਰ ਮਿਲੇ ਤੇ ਮੈਨੂੰ ਦੱਸਣਾ। ਮੈਂ ਆਪਣੀ ਬੱਚੀ ਨੂੰ ਬੜੇ ਧਰਮ ਦੀਆਂ ਸਿੱਖਿਆਵਾਂ ਦਿੱਤੀਆਂ ਨੇ, ਮੈਂ ਇੱਕੋ ਚਾਹਤ ਰੱਖਣਾ, ਘਰ ਭਾਵੇਂ ਗਰੀਬ ਹੋਵੇ, ਘਰ ਭਾਵੇਂ ਅਮੀਰ ਹੋਵੇ, ਪਰ ਉਹਦੇ ਘਰ ਵਿੱਚ ਗੱਲ ਧਰਮ ਦੀ ਹੁੰਦੀ ਹੋਵੇ ਤੇ ਮੈਨੂੰ ਉਸ ਪਰਿਵਾਰ ਦੀ ਦੱਸ ਪਾਇਓ। ਜੇ ਜਾਂ ਤੁਹਾਨੂੰ ਚੰਗਾ ਲੱਗਿਆ ਤੇ ਮੇਰੀ ਲੜਕੀ ਦਾ ਰਿਸ਼ਤਾ ਕਰ ਦਿਓ, ਕੋਈ ਵੱਡੀ ਮੁਸ਼ਕਲ ਨਹੀਂ। ਤੁਹਾਡੀ ਧੀ ਭੈਣ ਤੇ ਮੇਰੀ ਧੀ ਭੈਣ ਗੱਲ ਇੱਕੋ ਜਿਹੀਆਂ ਹੁੰਦੀਆਂ ਸਨ। ਕਿਸੇ ਦੂਰ ਨੇੜੇ ਦੇ ਰਿਸ਼ਤੇਦਾਰ ਨੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਇੱਕ ਨਗਰ ਦਾ ਨਾਂ ਹੈ ਤੁਕਲਾਣੀ, ਉਸ ਇਲਾਕੇ ਵਿੱਚ ਇੱਕ ਚੰਗਾ ਬੱਚਾ ਉਹਨੂੰ ਲੱਭਿਆ, ਉਹਦਾ ਨਾਂ ਤੇ ਭਾਈ ਸਾਧੂ ਹੈ, ਉਹਦੇ ਨਾਲ ਇਸ ਸੁਰਤੀ ਦਾ ਸਾਕ ਕਰ ਦਿੱਤਾ, ਰਿਸ਼ਤਾ ਕਰ ਦਿੱਤਾ। ਅੱਗੇ ਵਰਗੇ, ਅੱਜ ਵਰਗੇ ਚਿੱਠੀਆਂ ਪੱਤਰ, ਅੱਜ ਵਰਗੇ ਟੈਲੀਫੋਨਾਂ ਦਾ ਜ਼ਮਾਨਾ ਨਹੀਂ ਸੀ। ਸਮਾਂ ਬਤੀਤ ਹੋਇਆ ਤੇ ਕੁਝ ਸਮੇਂ ਬਾਅਦ ਪਤਾ ਲੱਗਿਆ, ਅਹਿਸਾਸ ਹੋਇਆ, ਆਪਸ ਵਿੱਚ ਹੀ ਕਿਤੇ ਨੇੜਤਾ ਹੋਈ, ਪਤਾ ਲੱਗਿਆ ਜਿਹੜਾ ਸਾਧੂ ਹੈ ਉਹ ਤੇ ਸੁਲਤਾਨੀਆ ਪੀਰ ਦਾ ਚੇਲਾ ਹੈ, ਜਿਹੜਾ ਸਾਧੂ ਹੈ ਉਹ ਤੇ ਕਬਰਾਂ ਮੜੀਆਂ ਮਸੀਤਾਂ ਨੂੰ ਮੰਨਣ ਵਾਲਾ ਹੈ, ਉਹ ਤੇ ਘਰ ਉਹਦੇ ਗੁਰੂ ਕੀ ਸਿੱਖੀ ਨਹੀਂ ਹੈ। ਅੱਜ ਪਿਤਾ ਵਾਪਸ ਆਇਆ ਤੇ ਪਿਤਾ ਨੇ ਵਾਪਸ ਆ ਕੇ ਆਪਣੇ ਧੀ ਦੇ ਕੋਲ ਬੈਠ ਕੇ ਬੜੇ ਅਦਬ ਦੇ ਨਾਲ ਉਹਦੇ ਸਾਹਮਣੇ ਬੈਠ ਕੇ ਉਹਦੇ ਸਿਰ ਤੇ ਹੱਥ ਰੱਖਿਆ, ਹੱਥ ਰੱਖ ਕੇ ਉਸੇ ਵੇਲੇ ਧਾਹਾਂ ਮਾਰ ਕੇ ਰੋਣ ਲੱਗ ਪਿਆ। ਕਹਿਣ ਲੱਗੇ, ਬੱਚੀਏ ਮੈਂ ਬੜੀ ਮੰਗ ਮੰਗ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚੋਂ ਸਿੱਖੀ ਲਈ ਸੀ ਤੇ ਮੈਂ ਆਪਣੇ ਬੱਚਿਆਂ ਦੀ ਝੋਲੀ ਵਿੱਚ ਪਾਈ ਸੀ, ਪਰ ਬੱਚੀਏ ਮੇਰਾ ਕਸੂਰ ਕੋਈ ਨਹੀਂ, ਮੈਂ ਗਲਤੀ ਤੇ ਨਹੀਂ ਕੀਤੀ, ਪਰ ਪਤਾ ਨਹੀਂ ਰੱਬ ਜਾਣੇ ਕਿਵੇਂ ਹੋ ਗਈ, ਤੇਰੀ ਸ਼ਾਦੀ ਉਹਨਾਂ ਦੇ ਘਰ ਹੋ ਗਈ ਹੈ। ਜਿਹੜੇ ਬੱਚੀਏ ਗੁਰਬਾਣੀ ਨੂੰ ਨਹੀਂ ਮੰਨਦੇ, ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ, ਉਹ ਤੇ ਸੁਲਤਾਨੀਏ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਣ ਵਾਲੀਏ, ਤੈਨੂੰ ਲੱਗਦਾ ਕਿਸੇ ਵੇਲੇ ਕਬਰਾਂ ਤੇ ਮੱਥਾ ਟੇਕਣਾ ਪੈ ਜਾਣਾ ਹੈ, ਤੈਨੂੰ ਕਿਸੇ ਵੇਲੇ ਮੜੀਆਂ ਮਸੀਤਾਂ ਤੇ ਮੱਥਾ ਟੇਕਣਾ ਪੈ ਜਾਣਾ ਹੈ, ਪਰ ਮੈਂ ਤੈਨੂੰ ਇੱਕ ਸਿੱਖਿਆ ਦੇ ਕੇ ਭੇਜਣ ਲੱਗਾ ਬੱਚੀਏ। ਵਕਤ ਔਖੇ ਸੌਖੇ ਆ ਕੇ ਲੰਘ ਜਾਇਆ ਕਰਦੇ ਨੇ, ਜੇ ਕਿਤੇ ਤੂੰ ਗੁਰੂ ਦਾ ਪੱਲਾ ਨਾ ਛੱਡਿਆ ਤੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਇੱਕ ਦਿਨ ਵਕਤ ਆਏਗਾ ਤੈਨੂੰ ਉੱਚੀਆਂ ਬੁਲੰਦੀਆਂ ਤੱਕ ਗੁਰੂ ਜ਼ਰੂਰ ਲੈ ਕੇ ਜਾਏਗਾ। ਵਕਤ ਗੁਜ਼ਰਿਆ, ਅੱਜ ਆਪਣੀ ਧੀ ਨੂੰ ਉਹਨੇ ਲੜ ਲਾ ਕੇ ਤੇ ਤੋੜ ਦਿੱਤਾ। ਮਿੰਨਤਾਂ ਤੇ ਬੜੀਆਂ ਕੀਤੀਆਂ ਗੁਰੂ ਦੀਆਂ, ਅਰਜੋਈਆਂ ਤੇ ਬੜੀਆਂ ਕੀਤੀਆਂ ਗੁਰੂ ਦੀਆਂ, ਉਹ ਆਪਣੇ ਘਰ ਚਲੇ ਗਈ। ਘਰ ਗਈ ਤੇ ਘਰ ਜਾ ਕੇ ਉਹਨੇ ਆਪਣੇ ਪਤੀ ਨੂੰ ਬਚਨ ਆਖੇ। ਪਿੰਡਾਂ ਦੇ ਵਿੱਚ ਆਮ ਕਰਕੇ ਰਿਵਾਜ ਹੁੰਦਾ ਹੈ, ਜਿਹੜੇ ਵੀ ਨੇੜੇ ਦੀਆਂ ਕਬਰਾਂ ਮਸੀਤਾਂ ਹੋਣ, ਅੱਜ ਵੀ ਸਿੱਖ ਭੁੱਲੇ ਹੋਏ ਇਸ ਤਰ੍ਹਾਂ ਦੇ ਕਈ ਕਰਮ ਕਾਂਡ ਕਰ ਜਾਂਦੇ ਨੇ, ਤੇ ਉਹਨਾਂ ਬੱਚਨ ਆਖੇ ਵੀ ਆਪਾਂ ਉੱਥੇ ਮੱਥਾ ਟੇਕ ਕੇ ਆਉਣਾ ਹੈ। ਇਸ ਬੀਬੀ ਸੁਰਤੀ ਨੇ ਆਪਣੇ ਪਤੀ ਨੂੰ ਇੱਕ ਗੱਲ ਕਹੀ, ਕਹਿਣ ਲੱਗੀ, ਸਾਈਆਂ ਮੈਨੂੰ ਸਿਰਫ 2-4 ਦਿਨ ਦੇ ਦਿਓ, ਜਿੱਥੇ ਤੁਸੀਂ ਕਹੋਗੇ ਮੈਂ ਮੱਥਾ ਉੱਥੇ ਹੀ ਟੇਕ ਦਿਆਂਗੀ, ਜਿੱਥੇ ਤੁਸੀਂ ਕਹੋਗੇ ਮੈਂ ਪ੍ਰਸ਼ਾਦ ਉੱਥੇ ਹੀ ਚੜ੍ਹਾ ਦਿਆਂਗੀ, ਜਿੱਥੇ ਤੁਸੀਂ ਕਹੋਗੇ ਜਿਹੋ ਜਿਹੀ ਬੋਲ ਤੁਸੀਂ ਦਿਓਗੇ ਮੈਂ ਉਹੋ ਜਿਹੇ ਬੋਲ ਬੋਲਣ ਲੱਗ ਜਾਂਗੀ, ਛੱਡ ਦਿਆਂਗੀ ਗੁਰਬਾਣੀ ਦਾ ਪੱਲਾ, ਜਿਹੋ ਜਿਹੀ ਗੱਲ ਤੁਸੀਂ ਕਹੋਗੇ ਮੈਂ ਉਹੀ ਜਿਹੀ ਕਰਨ ਲੱਗ ਜਾਵਾਂਗੀ, ਪਰ ਇੱਕ ਵਾਰੀ ਮੇਰੇ ਆਖੇ ਤੋਂ, ਇੱਕ ਵਾਰੀ ਮੇਰੀ ਗੱਲ ਮੰਨ ਕੇ, ਇੱਕ ਵਾਰੀ ਮੇਰੇ ਆਖੇ ਮੰਨ ਕੇ ਤੇ ਇੱਕ ਵਾਰੀ ਮੇਰੇ ਕਹਿਣ ਦੇ ਮੁਤਾਬਕ ਤੁਸੀਂ ਗੁਰੂ ਨੂੰ ਮੱਥਾ ਟੇਕ ਆਵੋ, ਇੱਕ ਵਾਰੀ ਗੁਰੂ ਕੋਲ ਜਾ ਕੇ ਮੱਥਾ ਟੇਕ ਆਵੋ। ਉਹਨੇ ਪਤੀ ਨੇ ਗੱਲ ਮੰਨ ਲਈ ਵੀ ਕੋਈ ਵੱਡੀ ਗੱਲ ਨਹੀਂ, ਅਗਰ ਕੋਈ ਚੀਜ਼ ਤਿਆਗਣੀ ਵੀ ਹੈ ਤੇ ਤਿਆਗਣ ਲੱਗਿਆ ਲੰਮਾ ਸਮਾਂ ਲੱਗਦਾ ਹੈ, ਤੇ ਉਹਨਾਂ ਵਿਚਾਰ ਬਣਾਈ ਠੀਕ ਹੈ, ਮੈਂ ਇਹ ਆਪਣਾ ਸਾਰਾ ਕੁਝ ਛੱਡ ਛਡਾ ਕੇ ਇੱਕ ਵਾਰੀ ਤੇਰੇ ਨਾਲ ਜਾਣਾ, ਮੁੜ ਕੇ ਨਹੀਂ ਮੈਂ ਜਾਣਾ। ਉਹ ਕਹਿਣ ਲੱਗੀ, ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ, ਤੂੰ ਨਾ ਵੀ ਜਾਵੀਂ ਮੇਰਾ ਗੁਰੂ ਬੁਲਾ ਲੇਗਾ, ਮੇਰਾ ਗੁਰੂ ਬੁਲਾ ਲੇਗਾ। ਉੱਥੇ ਨੇੜੇ ਹੀ ਭਾਈ ਕੀ ਡਰੌਲੀ ਹੈ, ਫਿਰੋਜ਼ਪੁਰ ਦੇ ਇਲਾਕੇ ਵਿੱਚ ਹੀ, ਮੋਗੇ ਦੇ ਇਲਾਕੇ ਵਿੱਚ ਹੀ ਭਾਈ ਕੀ ਡਰੌਲੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਏ ਹੋਏ ਸਨ, ਇਹ 1613 ਦੀ ਘਟਨਾ ਹੈ, ਤੇ ਉਸ ਵੇਲੇ ਉਹ ਗੁਰੂ ਚਰਨਾਂ ਵਿੱਚ ਗਏ ਤੇ ਗੁਰੂ ਚਰਨਾਂ ਵਿੱਚ ਜਾ ਕੇ ਉਹਨਾਂ ਨੇ ਮੱਥਾ ਟੇਕਿਆ। ਬੀਬੀ ਸੁਰਤੀ ਨੇ ਰੱਜ ਕੇ ਅਰਦਾਸਾਂ ਕੀਤੀਆਂ, ਮੇਰਾ ਦਿਆ ਸਾਈਆਂ, ਮੇਰੇ ਬਾਪੂ ਨੇ ਸਿੱਖੀ ਦੇ ਬੂਟੇ ਨੂੰ ਬਖਸ਼ਿਸ਼ ਦਾ ਪਾਣੀ ਦੇ ਕੇ ਪਾਲਿਆ ਹੋਇਆ, ਕਿਤੇ ਅੱਜ ਸਿੱਖੀ ਨਾ ਉੱਜੜ ਜਾਏ, ਸੁਰਤੀ ਮਰ ਜਾਏਗੀ ਜਿਸ ਦਿਨ ਤੇਰੀ ਸਿੱਖੀ ਤੋਂ ਵਿਛੋੜਾ ਪੈ ਗਿਆ। ਮੈਂ ਨਵੇਂ ਪਰਿਵਾਰ ਵਿੱਚ ਆਈ ਹੈ ਤੇ ਇਸ ਪਰਿਵਾਰ ਵਿੱਚੋਂ ਗੁਰੂ ਅਮਰਦਾਸ ਮੈਂ ਤੇਰੇ ਚਰਨ ਘੁੱਟ ਕੇ ਪਕਣ ਲੱਗੀ ਹੈ, ਗੁਰੂ ਅੰਗਦ ਸਾਹਿਬ ਮੈਂ ਤੇਰੇ ਚਰਨ ਘੁੱਟ ਕੇ ਪਕਣ ਲੱਗੀ ਹੈ, ਕਦੇ ਤੇਰੀ ਬੱਤੀ ਬੀਬੀ ਅਮਰੋਂ ਇਸ ਅਮਰੂ ਨਿਥਾਵੇਂ ਦੇ ਘਰ ਗਈ ਸੀ ਤੇ ਉਹਨੇ ਧੰਨ ਗੁਰੂ ਅਮਰਦਾਸ ਪੈਦਾ ਕਰ ਦਿੱਤਾ ਸੀ, ਮੇਰੇ ਤੇ ਮਿਹਰ ਕਰੀਓ ਦਾਤਿਆ, ਮੈਂ ਸੁਲਤਾਨੀਆਂ ਦੇ ਘਰ ਚੱਲੀ ਅੱਜ ਤੇ ਇੱਕ ਰਹਿਮਤ ਕਰੀ, ਤੇ ਮੈਂ ਅੱਜ ਤੋਂ ਬਾਅਦ ਇਹਨਾਂ ਦਾ ਆਖਾ ਮੰਨਣ ਲੱਗ ਪੈਣਾ, ਅੱਜ ਮੇਰਾ ਪਤੀ ਤੇਰੇ ਦਰ ਤੇ ਆਇਆ, ਉਹ ਮੇਰੇ ਪਿਤਾ ਦੀ ਝੋਲੀ ਤੂੰ ਖਾਲੀ ਨਹੀਂ ਸੀ ਮੋੜੀ, ਮੇਰੀ ਝੋਲੀ ਤੂੰ ਖਾਲੀ ਨਹੀਂ ਸੀ ਮੋੜੀ, ਦਾਤਿਆ ਕੁਝ ਨਹੀਂ ਮੰਗਦੀ, ਮੇਰੇ ਪਤੀ ਦੀ ਝੋਲੀ ਖਾਲੀ ਨਾ ਮੋੜੀ, ਉਹ ਇਹਦੀ ਝੋਲੀ ਚ ਸਿੱਖੀ ਦੀ ਦਾਤ ਪਾ ਲਈ। ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਕਈ ਵਾਰੀ ਖਿਆਲ ਕਰਿਓ, ਬੰਦੇ ਦਾ ਦਿਲ ਕੁਝ ਕਹਿੰਦਾ ਹੈ ਪਰ ਜ਼ੁਬਾਨ ਵਕਤਾਂ ਨਾਲ ਕੁਝ ਕਹਿ ਨਹੀਂ ਸਕਦੀ, ਤੇ ਉਦੋਂ ਜ਼ੁਬਾਨ ਦੀ ਗੱਲ ਜਿਹੜੀ ਗੱਲ ਨਾ ਬੋਲੀ ਜਾ ਸਕੇ, ਉਦੋਂ ਦਿਲ ਦੀ ਗੱਲ ਫਿਰ ਬਹੁਤ ਵਾਰੀ ਅੱਖਾਂ ਬੋਲ ਦਿਆ ਕਰਦੀਆਂ ਨੇ। ਜਦੋਂ ਬੀਬੀ ਸੁਰਤੀ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ, ਮੇਰਾ ਦੇ ਸਾਈ ਨੇ ਮਿਹਰ ਭਰਿਆ ਹੱਥ ਰੱਖਿਆ, ਤੇ ਉਸੇ ਵੇਲੇ ਬਚਨ ਆਕੇ ਕਹਿਣ ਲੱਗੇ, ਤੇਰਾ ਨਾਂ ਕੀ ਹੈ? ਕਹਿਣ ਲੱਗੇ, ਮੇਰਾ ਨਾਂ ਹੈ ਸਾਧੂ। ਕਹਿਣ ਲੱਗੇ, ਉਹ ਭਲਿਆ ਫਿਰ ਸਾਧੂਆਂ ਵਾਲੇ ਕੰਮ ਕਰ, ਤੂੰ ਸਾਧੂਆਂ ਵਾਲੇ ਕੰਮ ਨਹੀਂ ਕਰਦਾ, ਤੇਰੇ ਕੰਮ ਨਹੀਂ ਹੈ ਸਾਧੂਆਂ ਵਾਲੇ। ਉਹਨੇ ਬਚਨ ਪੁੱਛੇ ਦਾਤਿਆ ਸਾਧੂਆਂ ਵਾਲੇ ਕੰਮ ਕਿਹੜੇ ਹੁੰਦੇ ਨੇ? ਗੁਰੂ ਨੇ ਐਸੀ ਰਹਿਮਤ ਕੀਤੀ, ਉਹਦੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦਿੱਤੀ। ਉੱਥੇ ਤਾਂ ਕੁਝ ਨਾ ਬੋਲਿਆ ਤੇ ਘਰ ਵਾਪਸ ਆ ਗਿਆ। ਘਰ ਦੇ ਕਹਿਣ ਲੱਗੇ ਬਈ ਚਲੋ ਸੁਰਤੀ ਨੂੰ ਲੈ ਕੇ ਚੱਲੀਏ, ਆਪਾਂ ਕਬਰਾਂ ਤੇ ਮੱਥਾ ਟੇਕ ਆਈਏ। ਜਿਹੜੀ ਗੱਲ ਹੋਣੀ ਸੀ ਉਹ ਹੋ ਗਈ, ਤੁਸੀਂ ਮੰਨ ਲਈਏ, ਹੁਣ ਕਬਰਾਂ ਤੇ ਮੱਥਾ ਟੇਕ ਆਈਏ। ਸੁਰਤੀ ਤੇ ਕੁਝ ਨਾ ਬੋਲੀ, ਪਰ ਭਾਈ ਸਾਧੂ ਕਹਿਣ ਲੱਗਿਆ ਮੈਂ ਮੱਥਾ ਉੱਥੇ ਟੇਕ ਆਇਆ ਜਿਸ ਨੂੰ ਮੱਥਾ ਟੇਕਣ ਤੋਂ ਬਾਅਦ ਕਿਤੇ ਮੱਥਾ ਟੇਕਣ ਦੀ ਲੋੜ ਨਹੀਂ ਰਹਿੰਦੀ। ਮੈਂ ਗੁਰੂ ਦੇ ਦਰ ਤੇ ਮੱਥਾ ਟੇਕ ਆਇਆ, ਹੁਣ ਮੈਂ ਕਬਰਾਂ ਤੇ ਮੱਥਾ ਨਹੀਂ ਜੇ ਟੇਕਣਾ। ਗੁਰੂ ਦੇ ਦਰ ਤੇ ਇਹੋ ਜਿਹਾ ਮੱਥਾ ਟੇਕਿਆ, ਮਾਲਕ ਦੇ ਦਰ ਤੇ ਇਹੋ ਜਿਹੀਆਂ ਬਖਸ਼ਾਂ ਲਈਆਂ। ਇੱਕ ਦਿਨ ਵਕਤ ਆਇਆ, ਰਹਿਮਤ ਹੋਈ ਦਾਤੇ ਦੀ, ਬਖਸ਼ਿਸ਼ ਹੋਈ ਦਾਤੇ ਦੀ। ਉਹ ਭਾਈ ਸਾਧੂ ਦੇ ਘਰ ਸਮਾਂ ਪਾ ਕੇ ਇੱਕ ਪੁੱਤ ਦਾ ਜਨਮ ਹੋਇਆ, ਜਿਹਦਾ ਨਾਂ ਰੱਖਣ ਵਾਸਤੇ ਗੁਰੂ ਚਰਨਾਂ ਵਿੱਚ ਆਏ। ਗੁਰੂ ਚਰਨਾਂ ਵਿੱਚ ਆ ਕੇ ਗੁਰੂ ਕੋਲੋਂ ਨਾਮ ਰਖਵਾਇਆ। ਉਹਦੀ ਸੁਹੱਪਣ ਵੇਖ ਕੇ ਗੁਰੂ ਨੇ ਬਚਨ ਕਹਿ ਦਿੱਤੇ, ਕਹਿਣ ਲੱਗੇ ਭਲਿਆ ਇਹਨਾਂ ਨਾਂ ਰੂਪ ਚੰਦ ਰੱਖਿਓ। ਰੂਪ ਚੰਦ ਨਾਂ ਰੱਖ ਦਿੱਤਾ। 17 ਸਾਲਾਂ ਦਾ ਹੋ ਗਿਆ, ਅੱਜ 1634 ਦਾ ਵਕਤ ਆ ਗਿਆ। ਰੂਪ ਚੰਦ ਅੱਜ ਆਪਣੇ ਪਿਤਾ ਨਾਲ ਲੱਕੜਾਂ ਕੱਟਣ ਲੱਗਾ ਹੋਇਆ, ਜੰਗਲ ਵਿੱਚ ਲੱਕੜਾਂ ਕੱਟਣ ਲੱਗਾ ਹੋਇਆ। ਪਿਤਾ ਨੇ ਬਚਨ ਆਖੇ, ਕਹਿਣ ਲੱਗੇ ਪੁੱਤਰਾ ਪਾਣੀ ਪਿਲਾ, ਪਾਣੀ ਦੀ ਪਿਆਸ ਲੱਗੀ ਹੈ। ਜਦੋਂ ਪਾਣੀ ਦੀ ਮਛਕ ਨੂੰ ਹੱਥ ਲਾਇਆ, ਪਾਣੀ ਦੇ ਘੜੇ ਨੂੰ ਹੱਥ ਲਾਇਆ, ਕੋਈ ਸ਼ਬਦ ਵਰਤ ਲਓ ਤੇ ਪਾਣੀ ਇੰਨਾ ਠੰਡਾ। ਦੇਖੋ ਗੁਰੂ, ਇੱਕ ਮੈਂ ਬੇਨਤੀ ਵਿੱਚੋਂ ਰੁਕ ਕੇ ਹੋਰ ਕਰਨ ਲੱਗਾ। ਉਹ ਬੇਨਤੀ ਇਹ ਕਰਨ ਲੱਗਾ, ਅੱਜ ਮੈਂ ਵੇਖਿਆ, ਰਾਤ ਆਇਆ ਸੀ ਦਾਸ, ਰਾਤ ਮੈਂ ਆ ਕੇ ਵੇਖਿਆ ਬੜਾ ਰਸ਼। ਬੜੀ ਖੁਸ਼ੀ ਹੋਈ, ਧੰਨ ਗੁਰੂ ਰਾਮਦਾਸ ਜੀ, ਤੇਰੇ ਧੀਆਂ ਪੁੱਤਰ ਤੇਰੇ ਚਰਨਾਂ ਵਿੱਚ ਆਏ ਨੇ। ਪਰ ਪੁੱਛਿਆ ਵੀ ਕੀ ਕਾਰਨ ਇੰਨਾ ਰਸ਼ ਕਿਉਂ ਹੈ? ਪਤਾ ਲੱਗਿਆ ਜੀ ਮੱਸਿਆ। ਮੈਂ ਹੈਰਾਨ ਹੁੰਦਾ, ਸਾਡੇ ਲਈ ਮੱਸਿਆ ਵੀ ਸਮੱਸਿਆ ਬਣ ਗਈ। ਮਾਫ ਕਰਿਓ ਜੇ, ਸਾਡੇ ਲਈ ਮੱਸਿਆ ਵੀ ਸਮੱਸਿਆ ਬਣ ਗਈ। ਮੈਂ ਇਹ ਨਹੀਂ ਕਹਿੰਦਾ ਤੁਸੀਂ ਮੱਸਿਆ ਤੇ ਨਾ ਆਇਓ, ਆਇਓ ਜ਼ਰੂਰ, ਪਰ ਬੱਚੀਏ ਕਦੇ ਆਪਣੇ ਬੱਚੇ ਨੂੰ ਕੇਵਲ ਨਵਾ ਕੇ ਨਾ ਚਲੇ ਜਾਈ, ਮੈਂ ਮੱਸਿਆ ਤੇ ਨਹਾ ਕੇ ਆਈ ਹੈ। ਗੁਰੂ ਨੇ ਬਚਨ ਆਖਿਆ ਸੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਜੇ ਆਪਣੇ ਬੱਚੇ ਨੂੰ ਲੈ ਕੇ ਆਈ ਇਸ਼ਨਾਨ ਕਰਵਾਉਣ ਵਾਸਤੇ ਤਾਂ ਚੇਤਾ ਰੱਖ, ਉਹਨੂੰ ਆਉਂਦਿਆਂ ਸਾਰ ਦੱਸੀ ਐਵੇਂ ਪੌੜੀਆਂ ਉੱਤਰ ਕੇ ਇੱਥੇ ਦੁੱਖ ਭੰਜਨੀ ਦੀ ਕਹਾਣੀ ਨਾ ਸੁਣਾਈ ਜਾਈ। ਉਹਦੇ ਨਾਲ ਦੇਖ ਇੱਕ ਬੋਰਡ ਲੱਗਿਆ ਹੋਇਆ, ਉਹ ਵਜ਼ੀਰ ਖਾਂ ਦਾ ਹੈ। ਵਜ਼ੀਰ ਖਾਂ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਸਿੱਖ ਹੋਇਆ, ਉਹਨੂੰ ਦੇਖੀ ਉਹਨੂੰ ਕਿਵੇਂ ਦੇਰ ਅਰੋਗਤਾ ਮਿਲੇਗੀ। ਆਪਣੇ ਬੱਚੇ ਨੂੰ ਉੱਥੇ ਕੋਲ ਖਿਲਾੜ ਕੇ ਵਜ਼ੀਰ ਖਾਂ ਦੀ ਗੱਲ ਵੀ ਸੁਣਾਈ, ਅੱਗੇ ਜਾ ਕੇ ਆਪਣੇ ਬੱਚੇ ਨੂੰ ਬਾਬਾ ਦੀਪ ਸਿੰਘ ਦੀ ਗੱਲ ਵੀ ਸੁਣਾਈ, ਅੱਗੇ ਜਾ ਕੇ ਆਪਣੇ ਬੱਚੇ ਨੂੰ ਬੋਤਾ ਸਿੰਘ ਗਰਜਾ ਸਿੰਘ ਦੀ ਗੱਲ ਵੀ ਸੁਣਾਈ। ਭਈਆ ਲਾਚੀ ਬੇਰੀ ਉਹ ਹੈ ਜਿੱਥੇ ਮੱਛੇ ਰੰਗੜ ਦਾ ਸਿਰ ਵੱਢਿਆ ਸੀ, ਉੱਥੋਂ ਜਾ ਕੇ ਅੱਗੇ ਧੰਨ ਗੁਰੂ ਰਾਮਦਾਸ ਜੀ ਨੂੰ ਮਿਲਾਈ, ਉੱਥੋਂ ਅੱਗੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਾਈ, ਉੱਥੇ ਜਾ ਕੇ ਗੁਰੂ ਅਰਜਨ ਪਾਤਸ਼ਾਹ ਨੂੰ ਮਿਲਾਈ, ਫਿਰ ਉਹਨੂੰ ਬੱਚੇ ਨੂੰ ਲੈ ਕੇ ਜਾਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਾਈ। ਉਸ ਤੋਂ ਅੱਗੇ ਜਾ ਕੇ ਵਾਪਸੀ ਤੇ ਬਾਬੇ ਬੁੱਢੇ ਦੀ ਬੇੜੀ ਕੋਲ ਬੈਠ ਕੇ ਬਾਬੇ ਬੁੱਢੇ ਨੂੰ ਇੱਕ ਗੱਲ ਸਮਝਾਈ। ਉਹ 12 ਸਾਲ ਦੀ ਉਮਰ ਵਿੱਚ ਬਾਬੇ ਦਾ ਖਿਤਾਬ ਲੈਣ ਵਾਲੇ ਆ, ਅੱਜ ਮੈਂ ਆਪਣੇ ਬੱਚੇ ਨੂੰ ਤੇਰੇ ਕੋਲ ਲੈ ਕੇ ਆਈ ਹੈ, ਇਹਦੇ ਸਿਰ ਤੇ ਮੇਰ ਪ੍ਰਿਆਤ ਰੱਖ। ਜੇ ਤੂੰ ਬੱਚੀਏ ਆਪਣੇ ਬੱਚੇ ਨੂੰ ਇਵੇਂ ਸਮਝਾ ਕੇ ਜਾਈ, ਫਿਰ ਚੇਤਾ ਰੱਖੀ ਉਹਦੇ ਕੰਨਾਂ ਵਿੱਚ ਨੰਤੀਆਂ ਨਹੀਂ ਹੋਣਗੀਆਂ, ਫਿਰ ਉਹਦੇ ਗਲੇ ਵਿੱਚ ਤਬੀਤ ਨਹੀਂ ਹੋਣਗੇ, ਉਹਦੇ ਗਲੇ 'ਚ ਕਿਰਪਾਨ ਹੋਵੇਗੀ, ਮੈਂ ਵਾਅਦਾ ਕਰਨਾ। ਫਿਰ ਚੇਤਾ ਰੱਖੀ ਤੇਰੇ ਬੱਚੇ ਦੇ ਦਾੜੀ ਕੇਸਾਂ ਦੇ ਵਿੱਚੋਂ, ਉਹਦੇ ਵਿੱਚੋਂ ਉਹਨੂੰ ਤਾਰੂ ਸਿੰਘ ਨਜ਼ਰ ਆਏਗਾ, ਉਹ ਬੱਚਾ ਕੇਸਾਂ ਦੀ ਕਤਲ ਨਹੀਂ ਕਰਵਾਏਗਾ। ਫਿਰ ਭੈਣੇ ਯਾਦ ਰੱਖੀ ਤੇਰੇ ਬੱਚੇ ਦੇ ਮੁੱਖ ਵਿੱਚ ਨਸ਼ੇ ਨਹੀਂ ਹੋਣਗੇ, ਤੇਰੇ ਬੱਚੇ ਦੇ ਮੁੱਖ ਵਿੱਚ ਅੰਮ੍ਰਿਤ ਹੋਵੇਗਾ। ਉਹ ਗੁਰੂ ਨੇ ਤਾਂ ਤੈਨੂੰ ਅਨੰਦਪੁਰ ਦਾ ਵਾਸੀ ਬਣਾਇਆ ਸੀ, ਤੂੰਓ ਥਾਂ ਥਾਂ ਤੇ ਡੇਰਿਆਂ ਤੇ ਭਟਕ ਕੇ ਅਨੇਕਾਂ ਥਾਵਾਂ ਤੇ ਭਟਕ ਕੇ ਅਨੰਦਪੁਰ ਨੂੰ ਭੁੱਲ ਗਿਆ, ਤੇਰੇ ਜੀਵਨ ਵਿੱਚ ਤੇ ਗੁਰੂ ਨੇ ਆਨੰਦ ਲੈਣਾ ਸੀ। ਮੈਂ ਬੇਨਤੀ ਕਰਨ ਲੱਗਾ ਸਾਂ, ਉਸੇ ਵੇਲੇ ਭਾਈ ਰੂਪ ਨੇ ਪਾਣੀ ਲੈਣ ਗਿਆ, ਪਾਣੀ ਠੰਡਾ ਹੈ। ਗੁਰੂ ਚਰਨਾਂ ਵਿੱਚ ਬਿਰਤੀ ਜੋੜ ਕੇ ਇੱਕ ਗੱਲ ਪਿਤਾ ਨੂੰ ਕਹੀ, ਕਹਿਣ ਲੱਗੇ ਪਿਤਾ ਜੀ ਪਾਣੀ ਤੇ ਇੰਨਾ ਠੰਡਾ ਹੈ, ਮੇਰਾ ਜੀ ਕਰਦਾ ਇੰਨਾ ਠੰਡਾ ਤੇ ਪਾਣੀ ਗੁਰੂ ਪੀਵੇ, ਗੁਰੂ ਤੇ ਆਇਆ ਹੋਇਆ ਵੀ ਭਾਈ ਕੀ ਡਰੋਲੀ ਹੈ। ਆਪਾਂ ਕਿੰਨਾ ਚੰਗਾ ਹੋਵੇ ਜੇ ਪਾਣੀ ਗੁਰੂ ਨੂੰ ਭੇਟਾ ਕਰੀਏ, ਭਾਈ ਸਾਧੂ ਦੀਆਂ ਅੱਖਾਂ ਚ ਪਾਣੀ ਆ ਗਿਆ, ਭਲਿਆ ਇਹ ਤੇਰੀ ਮਾਂ ਨੇ ਮੈਨੂੰ ਗੱਲ ਸਿਖਾਈ ਸੀ ਭਾਈ ਗੁਰੂ ਨਾਲ ਅੰਗ ਸੰਗ ਰਹਿੰਦਾ, ਗੁਰੂ ਤੇ ਸਦੀਵ ਕੋਲ ਹੈ, ਭਲਿਆ ਤੂੰ ਇੱਕ ਸੁਨੇਹਾ ਦੇ ਗੁਰੂ ਦੇ ਅੱਜ ਦਿਲ ਦੀ ਦੁਨੀਆ ਵਿੱਚੋਂ ਸੁਨੇਹਾ ਦੇ ਗੁਰੂ ਨੂੰ, ਦਿਲ ਦੀ ਦੁਨੀਆ ਚੋਂ ਸੁਨੇਹਾ ਦਿੱਤਾ। ਵਕਤ ਆਇਆ ਗੁਰੂ ਨੇ ਆ ਕੇ ਉਸੇ ਭਾਈ ਰੂਪੇ ਕੋਲੋਂ, ਭਾਈ ਸਾਧੂ ਕੋਲੋਂ, ਉਹ ਜਿਨ੍ਹਾਂ ਦੇ ਮਗਰ ਤੂੰ ਅੱਜ ਲੱਗਿਆ ਬੈਠਾ, ਉਹਨਾਂ ਨੂੰ ਕਹਿ ਕੇ ਦੇਖ ਭਾਈ ਮੈਂ ਭੇਟਾ ਕੁਝ ਕਰਨ ਨਹੀਂ ਜੋਗਾ, ਛਕਾਉਣ ਕੁਝ ਜੋਗਾ ਨਹੀਂ ਹੈ, ਕੱਲਾ ਪਾਣੀ ਪਿਲਾਉਣ ਜੋਗਾ, ਫਿਰ ਦੇਖੀ ਤੇਰੇ ਘਰ ਕੌਣ ਆਉਂਦਾ। ਪਰ ਜੇ ਤੂੰ ਕਿਤੇ ਕਲਗੀਆਂ ਵਾਲੇ ਨੂੰ ਸੁਨੇਹਾ ਦੇਵੇਂ, ਜੇ ਕਿਤੇ ਤੂੰ ਗੁਰੂ ਰਾਮਦਾਸ ਨੂੰ ਸੁਨੇਹਾ ਦੇਵੇਂ, ਜੇ ਕਿਤੇ ਤੂੰ ਗੁਰੂ ਅਰਜਨ ਪਾਤਸ਼ਾਹ ਨੂੰ ਸੁਨੇਹਾ ਦੇਵੇਂ, ਜੇ ਕਿਤੇ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਨੇਹਾ ਦੇਵੇਂ, ਉਹ ਮੈਂ ਕੁਝ ਨਹੀਂ ਛਕਾਉਣ ਜੋਗਾ, ਮੈਂ ਤੇ ਕੱਲਾ ਪਾਣੀ ਪਿਲਾਉਣ ਜੋਗਾ ਹੈ। ਫਿਰ ਵੀ ਯਾਦ ਰੱਖੀ ਗੁਰੂ ਤੇਰੇ ਘਰ ਆ ਜਾਏਗਾ। ਭਾਈ ਸਾਧੂ ਤੇ ਭਾਈ ਰੂਪਾ ਦੀ ਕਹਾਣੀ ਸਾਨੂੰ ਇਹ ਦੱਸਦੀ ਹੈ। ਉਹ ਜਦੋਂ ਉਹਨਾਂ ਨੇ ਪਾਣੀ ਤੇ ਯਾਦ ਕੀਤਾ, ਸਮਾਂ ਪਾ ਕੇ ਗੁਰੂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਦਾ ਪਾਣੀ ਵੀ ਪੀਤਾ ਸੀ। ਇਸੇ ਲਈ ਇਹਦਾ ਨਾਂ ਗਰੀਬ ਨਵਾਜ਼ ਹੈ। ਮੈਂ ਬੇਨਤੀ ਕਰਾਂ ਜਦੋਂ ਵੀ ਤੁਸੀਂ ਗੁਰੂ ਘਰ ਆਉਂਦੇ ਹੋ ਨਾ, ਹਾਲਾਂਕਿ ਦੇਖੋ ਅਰਦਾਸ ਵਿੱਚ ਸਿੱਖਾਂ ਨੂੰ ਸਿੱਖੀ ਦਾਨ, ਅਸੀਂ ਕਿੰਨਾ ਕੁਝ ਮੰਗ ਲੈਂਦੇ ਹਾਂ, ਪਰ ਉਹ ਗੁਰੂ ਕਿਹਾ ਸਿੱਖਾ ਅੱਜ ਲੋੜ ਹੈ, ਇਹਨਾਂ ਪੰਜਾਬ ਦੀ ਧਰਤੀ ਡੁੱਬਦੀ ਜਾ ਰਹੀ ਹੈ, ਉਹਦੀ ਖਾਤਰ ਤੂੰ ਗੁਰੂ ਚਰਨਾਂ ਵਿੱਚ ਇੱਕ ਬੇਨਤੀ ਕਰ, ਉਹ ਸਤਿਗੁਰੂ ਮੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ, ਮੇਰੀ ਝੋਲੀ ਵਿੱਚ ਆਪਣੇ ਦਰ ਦਾ ਪਿਆਰ ਪਾ। ਆਓ ਸ਼ਬਦ ਦੀ ਵਿਚਾਰ ਨਾਲ ਜੁੜੀਏ, ਸਮੇਂ ਨਾਲ ਆਪਾਂ ਸਾਰੀ ਸਮਾਪਤੀ ਕਰ ਸਕੀਏ। ਸਤਿਗੁਰੂ ਦਾਤੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ, ਤਨਾ ਸਾਰੀ ਮਹੱਲਾ ਪਹਿਲਾ, ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ।
ਅੱਜ ਇਹ ਅੰਮ੍ਰਿਤ ਵੇਲੇ ਬੜੀ ਰਹਿਮਤ ਵਰਸਾਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਤਖਤਾਂ ਤੇ ਸੁਸ਼ੋਭਿਤ ਹੋ ਕੇ ਮਨੁੱਖਤਾ ਦੇ ਉਧਾਰ ਲਈ ਸਤਿਗੁਰ ਜੀ ਨੇ ਇਹ ਅੰਮ੍ਰਿਤ ਬੋਲ ਬਖਸ਼ਿਸ਼ ਕੀਤਾ ਹੈ, ਜਿਹਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 699 ਪਾਵਨ ਅੰਗ ਦੇ ਉੱਤੇ ਇਹ ਪਾਵਨ ਸ਼ਬਦ ਸੁਭਾਈਮਾਨ ਹੈ, 688 ਪਾਵਨ ਅੰਗ ਦੇ ਉੱਤੇ ਇਹ ਸ਼ਬਦ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤਾਂ ਵਰਸਾਰੇ ਨੇ, ਕਹਿਣ ਲੱਗੇ ਜੀਵਾਂ ਤੇਰੇ ਨਾਏ, ਹੇ ਮੇਰੇ ਮਾਲਕ ਜਦੋਂ ਤੱਕ ਮੈਨੂੰ ਪਿਆਰ ਨਹੀਂ ਸੀ ਬਣਿਆ, ਮੈਂ ਉਦੋਂ ਤੱਕ ਦੁਨਿਆਵੀ ਜ਼ਿੰਦਗੀ ਜਿਉਂਦਾ ਸਾਂ, ਰਾਸ਼ਨ ਪਾਣੀ ਖਾ ਲੈਣਾ, ਸੌਂ ਲੈਣਾ, ਕੁਝ ਘਰਦਿਆਂ ਦੇ ਪਰਿਵਾਰ ਦੇ ਕੰਮ ਧੰਦੇ ਕਰ ਲੈਣੇ, ਮੈਂ ਇਹਦਾ ਹੀ ਨਾਂ ਜ਼ਿੰਦਗੀ ਰੱਖਿਆ ਹੋਇਆ ਸੀ। ਜਦੋਂ ਮੈਂ ਤੇਰੇ ਦਰ ਤੇ ਆਇਆ ਤੇ ਮੇਰੇ ਮੂੰਹ ਤੇ ਚਪੇੜ ਵੱਜੀ, ਮੇਰੇ ਗੁਰੂ ਨੇ ਆਖਿਆ ਭਲਿਆ ਇਹਨੂੰ ਤੂੰ ਜ਼ਿੰਦਗੀ ਸਮਝਣਾ, ਇਹ ਜ਼ਿੰਦਗੀ ਨਹੀਂ ਹੁੰਦੀ। ਅਤ ਸੁੰਦਰ ਕੁਲੀਨ ਮੁੱਖ ਚਤ ਮੁੱਖ ਅਤ ਸੁੰਦਰ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰੂ ਨੇ ਵੱਟ ਕੇ ਚਪੇੜ ਮਾਰੀ, ਕਹਿਣ ਲੱਗੇ ਤੂੰ ਇਹਨੂੰ ਜ਼ਿੰਦਗੀ ਸਮਝਣਾ, ਮੈਂ ਤੇ ਰੋਜ਼ ਤੈਨੂੰ ਪੜ੍ਹਾਉਂਦਾ ਸਾਂ, ਆਖਾ ਜੀਵਾ ਵਿਸਰੇ ਮਰ ਜਾਓ, ਤੈਨੂੰ ਰੱਬ ਦਾ ਨਾਮ ਭੁੱਲ ਗਿਆ ਤੇ ਮ੍ਰਿਤਕ ਦੇ ਬਰਾਬਰ ਹੈ। ਫਿਰ ਇਹ ਗੁਰੂ ਅੱਗੇ ਬੇਨਤੀ ਕਰਨ ਲੱਗਾ ਤੇ ਗੁਰੂ ਦਾਤੇ ਕੋਲੋਂ ਇਹਨੇ ਦਾਤ ਲਈ, ਹੁਣ ਪਤਾ ਲੱਗਿਆ ਕਿ ਮੇਰੇ ਪਰਮੇਸ਼ਰ ਜੀਓ ਮੈਂ ਹੁਣ ਜ਼ਿੰਦਗੀ ਜਿਉਣਾ ਹੈ, ਪਰ ਮੈਨੂੰ ਪਤਾ ਲੱਗ ਗਿਆ ਤੇਰਾ ਨਾਮ, ਤੇਰੇ ਨਾਮ ਦੇ ਵਿੱਚ ਮਨ ਆਨੰਦ ਹੈ ਜੀਓ, ਮੇਰੇ ਜੀਵਨ ਵਿੱਚ ਹੁਣ ਸੱਚਾ ਆਨੰਦ ਪੈਦਾ ਹੋ ਗਿਆ ਜੀ।
ਸੱਚੋ ਸੱਚਾ ਨਾਉ ਗੁਣ ਗੋਵਿੰਦ ਹੈ ਜੀਓ।
ਸੱਚਾ ਨਾਮ ਕੀ ਹੈ, ਇਹ ਵੀ ਗੱਲ ਦਾ ਖਿਆਲ ਕਰਿਓ। ਜਦੋਂ ਕੋਈ ਵੀ ਚੀਜ਼ ਆਪਾਂ ਪੜ੍ਹਦੇ ਵਿਚਾਰਦੇ ਹਾਂ ਤਾਂ ਉਹਦਾ ਤੱਤ ਸਾਨੂੰ ਪਤਾ ਲੱਗਣਾ ਚਾਹੀਦਾ, ਕੱਲਾ ਜਾਪ ਨਹੀਂ ਹੈ, ਕੱਲਾ ਜਾਪ ਨਹੀਂ, ਮੈਨੂੰ ਮਾਫ ਕਰਿਓ ਜੀ, ਜਾਪ ਦੇ ਨਾਲ ਨਾਲ ਰੱਬੀ ਗੁਣਾਂ ਨੂੰ ਵੀ ਅੰਦਰ ਧਾਰਨ ਕਰਨਾ। ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਸੱਚਾ ਨਾਮ ਹੀ ਉਹ ਅੰਮ੍ਰਿਤਮਈ ਬਾਣੀ ਦੇ ਬੋਲ, ਸੱਚੇ ਨਾਮ ਦੇ ਉਹ ਗੁਣ ਜਿਹੜੇ ਨੇ ਮੈਂ ਜਦੋਂ ਆਪਣੇ ਅੰਦਰ ਧਾਰਨ ਕੀਤੇ ਸਨ।
ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰ ਜੀ ਤਿੰਨ ਗੋਈ।
ਪਤਾ ਲੱਗਿਆ ਰੱਬੀ ਗੁਣ ਜਦੋਂ ਅੰਦਰ ਵਸ ਗਏ, ਉਹ ਸਿਰਜਣਹਾਰਾ ਅਪਰ ਅਪਾਰ ਹੈ। ਗੋਈ ਦਾ ਅਰਥ ਹੁੰਦਾ ਖਤਮ ਕਰਨਾ। ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਸੇ ਨੇ ਬਣਾਈ ਹੈ, ਸਵਾਰੀ ਹੈ, ਸਾਜੀ ਹੈ, ਤੇ ਉਸੇ ਨੇ ਇੱਕ ਦਿਨ ਖਤਮ ਕਰਨੀ ਹੈ। ਜਪਜੀ ਸਾਹਿਬ ਵਿੱਚ ਛੋਟਾ ਜਿਹਾ ਖਿਆਲ ਦੇਣ ਲੱਗਾ, ਖਿਆਲ ਕਰਿਓ ਜੇ ਰੱਬੀ ਬਾਣੀ ਦਾ ਬੜਾ ਪਿਆਰਾ ਬਚਨ ਹੈ। ਹਜ਼ੂਰ ਆਖਦੇ ਨੇ ਹਾਲਾਂਕਿ ਸਾਨੂੰ ਕਿੱਡਾ ਲੈਸਨ ਪੱਕਾ ਕਰਵਾਇਆ ਗਿਆ, ਪਰ ਅੱਜ ਵੀ ਸਿੱਖ ਨੂੰ ਗੁਰੂ ਤੇ ਵਿਸ਼ਵਾਸ ਨਹੀਂ। ਵੇਦ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਇੱਕ ਬੰਦੇ ਦੀ ਗੱਲ ਆ ਗਈ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ। ਇਹ ਮੁਸਲਮਾਨ ਦੀ ਗੱਲ ਆ ਗਈ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਹੁਣ ਜਿਹੜਾ ਰੋਜ਼ ਪੜ੍ਹਨ ਵਾਲਾ ਸਿੱਖ ਹੈ ਇਹ ਬਾਣੀ ਦੇ ਬਚਨ, ਭਾਈ ਨਾ ਜੋਗੀਆਂ ਦੇ ਕੋਲ ਕੁਝ ਰੱਬ ਦੇ ਘਰ ਦੀਆਂ ਗੱਲਾਂ, ਨਾ ਬ੍ਰਹਮਣ ਦੇ ਕੋਲ ਹੈ ਰੱਬ ਦੇ ਘਰ ਦੀਆਂ ਕੁਝ ਗੱਲਾਂ, ਨਾ ਹੀ ਉਸ ਮੁਸਲਮਾਨ ਵੀਰ ਦੇ ਕੋਲ ਨੇ ਰੱਬ ਦੇ ਘਰ ਦੀਆਂ ਕੁਝ ਗੱਲਾਂ। ਉਹ ਭਲਿਆ ਫਿਰ ਵੀ ਜਦੋਂ ਤੂੰ ਹੱਥ ਦਿਖਾਉਣਾ ਜਾਂ ਤੇ ਮੁਸਲਮਾਨਾਂ ਦੇ ਮਗਰ ਲੱਗਿਆ ਫਿਰਨਾ ਵੀ ਫਲਾਣੇ ਵਿੱਚ ਫਲਾਣਾ ਆਉਂਦਾ, ਫਲਾਣੇ ਵਿੱਚ ਫਲਾਣਾ ਆਉਂਦਾ, ਜਾਂ ਤੇ ਤੂੰ ਨਾ ਮਗਰ ਲੱਗਿਆ ਫਿਰਨਾ, ਗੁਰੂ ਦੀ ਗੱਲ ਤੇ ਤੂੰ ਅੱਜ ਵੀ ਨਹੀਂ ਸੁਣਦਾ। ਉਹ ਭਲਿਆ ਲੋਕਾਂ ਨੂੰ ਹੱਥ ਦਿਖਾਉਣ ਦੀ ਬਜਾਏ ਗੁਰੂ ਨੂੰ ਹੱਥ ਪਕੜਾ ਦੇ, ਗੁਰੂ ਨੂੰ ਬੇਨਤੀ ਕਰ ਦਾਤਿਆ ਮੈਂ ਤੇਰੇ ਚਰਨਾਂ ਵਿੱਚ ਆਇਆ, ਮੇਰੀ ਬਾਹ ਪਕੜ ਭਵ ਸਾਗਰ ਤੋਂ ਪਾਰ ਕਰ ਦੇ। ਇੱਕ ਵਾਰੀ ਅਰਦਾਸ ਕਰਕੇ ਤਾਂ ਦੇਖੋ ਗੁਰੂ ਕਿੱਡਾ ਬਖਸ਼ਾਂਦਾ। ਹੋ ਅਪਰਾਧੀ ਗੁਨਹਗਾਰ, ਹੋ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋ ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਜਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਕਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾਂ ਢਾਡੀਆਂ। ਹਜੇ ਵੀ ਤੂੰ ਗੁਰੂ ਦਾ ਪੱਲਾ ਪਕੜ ਲੈ, ਸਿਮਰ ਮੁਰੀਦਾਂ ਢਾਡੀਆਂ, ਸਤ ਗੁਰ ਬਖਸ਼ੰਦਾ, ਗੁਰੂ ਤੈਨੂੰ ਕਦੇ ਨਿਰਾਸ਼ ਨਹੀਂ ਤੋਰੇਗਾ, ਗੁਰੂ ਅੱਜ ਵੀ ਤੇਰੀ ਝੋਲੀ ਵਿੱਚ ਦਾਤਾਂ ਪਾ ਕੇ ਤੋਰੇਗਾ, ਮੇਰੇ ਮਾਲਕ ਕਿਰਪਾ ਕਰ ਰਹੇ ਨੇ। ਕਹਿਣ ਲੱਗੇ ਗੁਰੂ ਦਾ ਗਿਆਨ ਪਾਇਆ, ਪਤਾ ਲੱਗਿਆ ਵੀ ਸਿਰਜਣਹਾਰ ਇੱਕ ਹੀ ਹੈ, ਉਹੀ ਓ ਸੰਸਾਰ ਨੂੰ ਬਣਾਉਂਦਾ ਤੇ ਉਹੀ ਓ ਮਟਾਉਂਦਾ ਹੈ ਜੀ।
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਜਦੋਂ ਪਰਵਾਣਾ ਆਇਆ, ਮੌਤ ਦਾ ਸੱਦਾ ਆਇਆ, ਅੱਜ ਵੀ ਅਸੀਂ ਕਹੀ ਜਾਂਦੇ ਅਨਿਆਈ ਮੌਤ ਹੋਈ, ਗੁਰੂ ਬਚਨ ਕਰਦੇ ਨੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਣਹੋਣੀ ਹੋਏ। ਪਰਵਾਣਾ ਆਇਆ ਜਦੋਂ ਰੱਬ ਦਾ ਸੱਦਾ ਆ ਗਿਆ, ਉਦੋਂ ਛੱਡ ਕੇ ਦੁਨੀਆਂ ਤੋਂ ਚਲੇ ਜਾਣਾ, ਫੇਰ ਨਾ ਸਕੈ ਕੋਈ। ਇਹਨੂੰ ਦੁਨੀਆਂ ਵਿੱਚ ਕਿਸੇ ਮਨੁੱਖ ਕੋਲ ਤਾਕਤ ਨਹੀਂ ਉਹ ਸੱਜਣਾ, ਇਸ ਗੱਲ ਨੂੰ ਕੋਈ ਮਿਟਾ ਸਕਦਾ ਹੋਵੇ ਜੀ।
ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ।
ਆਪਣੇ ਆਪ ਹੀ ਸਾਰਾ ਕੁਝ ਮਾਲਕ ਕਰਦਾ, ਆਪ ਹੀ ਬਣਾਉਂਦਾ ਤੇ ਆਪ ਹੀ ਵੇਖੇ ਦਾ ਅਰਥ ਹੁੰਦਾ ਉਹਦੀ ਸੰਭਾਲ ਕਰਦਾ, ਉਸ ਤੋਂ ਬਿਨਾਂ ਰੱਬ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ।
ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ।
ਮੇਰਾ ਮਾਲਕ ਤੇ ਅਗਮ ਅਗੋਚਰ ਹੈ, ਮੈਨੂੰ ਤੇ ਹੁਣ ਜ਼ਿੰਦਗੀ ਇਸ ਗੱਲ ਵਿੱਚ ਮਿਲਦੀ ਹੈ, ਮੈਂ ਉਹਦਾ ਨਾਮ ਜਪ ਜਪ ਕੇ, ਮੈਂ ਉਹਦੀ ਇਬਾਦਤ ਕਰਕੇ, ਉਹਦੇ ਗੁਣਾਂ ਨਾਲ ਜੁੜ ਕੇ ਆਪਣਾ ਜੀਵਨ ਗੁਜ਼ਾਰਦਾ ਹਾਂ ਜੀ।
ਤੁਮ ਸਾਰੇ ਅਵਰ ਨਾ ਕੋਏ ਆਏ ਜਾਏ ਸੀ ਜੀਓ।
ਹੁਣ ਆਹ ਪੰਕਤੀ ਇੱਕ ਵਾਰੀ ਮੈਂ ਫਿਰ ਬੇਨਤੀ ਕਰਨਾ ਭਾਈ ਸਾਹਿਬ ਹੋਰਾਂ ਨੂੰ, ਤੁਸੀਂ ਦੁਬਾਰੇ ਸੁਣਿਓ ਜੇ, ਫਿਰ ਇਹਦੇ ਅਰਥ ਕਰਨੇ ਆਪਾਂ। ਬੜੀ ਪਿਆਰੀ ਪੰਕਤੀ, ਅੱਜ ਦਾ ਦਿਨ ਆਹੀ ਪੱਲੇ ਬੰਨ ਕੇ ਲੈ ਜਾਈਏ ਜੀ।
ਤੁਮ ਸਰ ਅਵਰ ਨਾ ਕੋਏ ਆਏ ਸਾ ਜਾਏ ਸੀ ਜੀਓ।
ਤੇਰੇ ਬਰਾਬਰ, ਤੁਮ ਸਰ ਦਾ ਅਰਥ ਹੁੰਦਾ ਬਰਾਬਰਤਾ ਕਰਨੀ, ਤੁਮ ਸਰ ਅਵਰ ਨਾ ਕੋਏ, ਤੇਰੇ ਬਰਾਬਰ ਹੋਰ ਕੋਈ ਵੀ ਨਹੀਂ ਹੈ ਰੱਬਾ। ਆ ਦੁਨੀਆਂ ਤੇ ਸਾਰੀ ਆਉਣੀ ਜਾਣੀ ਹੈ, ਇਹਨਾਂ ਵਿੱਚੋਂ ਕੋਈ ਵੀ ਸਥਿਰ ਨਹੀਂ ਹੈ, ਸਦੀਵ ਨਹੀਂ ਹੈ, ਇੱਕੋ ਇੱਕ ਗੁਰੂ ਕਾ ਬਚਨ ਹੈ, ਰੱਬ ਹੈ, ਪਰਮੇਸ਼ਰ ਹੈ, ਜਿਹਦੀ ਕਦੇ ਮੌਤ ਨਹੀਂ ਹੋਣੀ, ਜਿਹਨੇ ਕਦੇ ਮਰਨਾ ਨਹੀਂ ਹੈ, ਤੇ ਆਪਾਂ ਉਹਦੇ ਨਾਲ ਜੁੜੀਏ ਜੀ।
ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ।
ਭਰਮ ਚੁਕਾ ਦੇਣਾ ਗੁਰੂ ਨੇ, ਗੁਰੂ ਨੇ ਦੱਸ ਦੇਣਾ ਵੀ ਹੁਕਮ ਦੇ ਵਿੱਚ ਨਬੇੜਾ ਹੋਣਾ ਹੀ ਹੈ। ਇਹ ਮਤ ਸੋਚੀ ਤੂੰ ਚਾਰ ਦਿਨ ਕਿਸੇ ਉੱਚੇ ਅਹੁਦੇ ਤੇ ਬੈਠ ਕੇ ਸੋਚੇ ਭਈ ਮੈਂ ਇਸ ਸੱਚੇ ਲਈ ਦਰਗਾਹ ਵਿੱਚੋਂ ਸੁਰਖਰੂ ਹੋ ਜਾਂਗਾ, ਨਹੀਂ ਉਹ ਭਲਿਆ। ਇੱਕ ਮੈਂ ਬੇਨਤੀ ਅੱਜ ਤੁਹਾਡੇ ਚਰਨਾਂ ਵਿੱਚ ਹੋਰ ਕਰਨੀ ਚਾਹੁੰਦਾ, ਸਮੇਂ ਨੂੰ ਸੀਮਾ ਵਿੱਚ ਰੱਖ ਕੇ ਉਹ ਬੇਨਤੀ ਇਹ ਕਰਨਾ ਚਾਹੁੰਦਾ, ਖਿਆਲ ਕਰਿਓ ਜੇ ਕਦੇ ਮੈਂ ਆਪਣਿਆਂ ਨੂੰ ਵੀ ਤੇ ਬੇਗਾਨਿਆਂ ਨੂੰ ਵੀ ਇੱਕ ਸਿੱਖੀ ਦੀ ਤਸਵੀਰ ਵਿਖਾਉਣਾ ਚਾਹੁੰਦਾ ਜਿਹਦੇ ਵਿੱਚੋਂ ਸਾਨੂੰ ਪਤਾ ਲੱਗ ਜਾਏ। ਨਿਰਾਸ਼ ਨਾ ਹੋਇਆ ਕਰੀਏ, ਗੁਰੂ ਜ਼ਰੂਰ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ। ਗੁਰੂ ਦੇ ਨਾਲ, ਗੁਰੂ ਦੀ ਸਿੱਖੀ ਦੇ ਨਾਲ ਸੱਜਣਾ ਦਾ ਬੜੇ ਚਿਰਾਂ ਦਾ ਵਾਸਤਾ ਹੈ, ਸੱਜਣ ਦਾ ਬੜੇ ਚਿਰਾਂ ਦਾ ਵਾਸਤਾ ਹੈ ਗੁਰੂ ਦੇ ਨਾਲ। ਇੱਕ ਗੱਲ ਚੇਤਾ ਰੱਖਿਓ ਜੇ ਗੁਰੂ ਵਾਰ ਵਾਰ ਇੱਕ ਗੱਲ ਸਿਖਾਉਂਦਾ, ਭਲਿਆ ਇਹ ਗੱਲ ਚੇਤਾ ਰੱਖੀ, ਦੁਨੀਆਂ ਦੀਆਂ ਨਜ਼ਰਾਂ ਚ ਤੂੰ ਭਾਵੇਂ ਨਾ ਸੱਜਣ ਰਖਵਾਇਆ ਹੋਵੇ, ਪਰ ਅਸੀਂ ਤੇਰੇ ਅੰਦਰ ਦੀਆਂ ਠੱਗੀਆਂ ਨੂੰ ਜਾਣਨੇ। ਸੱਜਣ ਤੇਰੇ ਵਰਗੇ ਨਹੀਂ ਹੁੰਦੇ, ਸੱਜਣ ਤੇਰੇ ਵਰਗੇ ਨਹੀਂ ਹੁੰਦੇ। ਸੱਜਣ ਕਿਹੋ ਜਿਹੇ ਹੁੰਦੇ ਨੇ? ਸੱਜਣ ਉਹ ਹੁੰਦੇ ਨੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਸੱਜਣ ਤੇ ਉਹ ਹੁੰਦੇ ਨੇ ਜਿਹੜੇ ਚੱਲਦਿਆਂ ਨਾਲ ਚੱਲਣ, ਕਦੇ ਧੋਖਾ ਨਾ ਦੇਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ, ਜਿੱਥੇ ਲੇਖਾ ਮੰਗਿਆ ਜਾਏ ਔਖੀ ਘੜੀ ਬਣੇ ਉਦੋਂ ਸਹਿਯੋਗ ਦੇਵੇ। ਹੁਣ ਪਿੱਛੇ ਝਾਤ ਮਾਰ ਕੇ ਦੇਖ, ਜਦ ਤੇਰੀਆਂ ਧੀਆਂ ਭੈਣਾਂ ਨੂੰ ਜਨਮ ਚੁੱਕੇ ਲੈ ਜਾਂਦਾ ਸੀ, ਉਹ ਸਿੱਖ ਛਡਾ ਕੇ ਲੈ ਕੇ ਆਉਂਦੇ ਸਨ, ਸੱਜਣ ਇਹ ਹੁੰਦੇ ਨੇ। ਜਦੋਂ ਕਦੇ ਤੇਰੇ ਤਿਲਕ ਜੰਜੂ ਦੀ ਲੋੜ ਪਈ, ਉਹ ਇਹਨਾਂ ਨੇ ਆਪਣਾ ਆਪਾ ਵਾਰ ਕੇ ਤੇਰੇ ਤਿਲਕ ਜੰਜੂ ਨੂੰ ਬਚਾ ਦਿੱਤਾ। ਹੁਣ ਤੇ ਇਹ ਚਾਹੀਦਾ ਸੀ ਤੂੰ ਸਵੇਰੇ ਉੱਠ ਕੇ ਸੀਸ ਗੰਜ ਸਾਹਿਬ ਜਾਵੇ, ਸਵੇਰੇ ਉੱਠ ਕੇ ਤੂੰ ਚਾਂਦਨੀ ਚੌਂਕ ਵਿੱਚ ਜਾਵੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਧੂੜੀ ਦਾ ਮਸਤਕ ਤੇ ਤਿਲਕ ਲਾਉਂਦਾ, ਮਾਣ ਨਾਲ ਕਹਿੰਦਾ ਮੇਰਾ ਤਿਲਕ ਉਹ ਨਹੀਂ ਹੈ ਜਿਹਨੂੰ ਔਰੰਗਜ਼ੇਬ ਮਟਾਉਂਦਾ ਸੀ, ਮੇਰਾ ਤਿਲਕ ਉਹ ਹੈ ਜਿਹੜਾ ਅੱਜ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਮਿਲਿਆ। ਸੱਜਣ ਇਹ ਹੁੰਦੇ ਨੇ, ਸੱਜਣਾ ਤੈਨੂੰ ਨਾਂ ਦਾ ਨਹੀਂ ਪਤਾ, ਤੂੰ ਸੱਜਣ ਤਾਈ ਕਰਕੇ ਅਸੀਂ ਵੇਖ ਤੇਰੇ ਨਾਲ ਕਿੱਡੀ ਸੱਜਣ ਤਾਈ ਕੀਤੀ, ਤੈਨੂੰ ਵਕਤ ਪਿਆ ਲੋੜ ਪਈ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਤੈਨੂੰ ਰਸੋਈਆ ਰੱਖ ਲਿਆ, ਪਰ ਜਦੋਂ ਸਾਨੂੰ ਲੋੜ ਪਈ ਤੂੰ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੀਹਾਂ ਵਿੱਚ ਚਲਾ ਦਿੱਤੇ। ਉਹ ਸੱਜਣ ਤਾਈ ਇਹ ਨਹੀਂ ਹੁੰਦੀ। ਅੱਜ ਵੀ ਤੂੰ ਸੋਚ, ਤੂੰ ਅੱਜ ਵੀ ਨਾ ਭਾਵੇਂ ਸੱਜਣ ਰਖਵਾ ਲਿਆ, ਉਹ ਤੈਨੂੰ ਉਦੋਂ ਯਾਦ ਨਾ ਆਈ ਜਦੋਂ ਸਿੱਖਾਂ ਦੇ ਘਰ ਸਾੜਦਾ ਸੀ, ਤੈਨੂੰ ਉਦੋਂ ਯਾਦ ਨਾ ਆਈ। ਓਏ ਸਿੱਖ ਦਾ ਘਰ ਨਾ ਜੇ ਸਾੜਿਓ, ਇਹ ਮੇਰੀਆਂ ਧੀਆਂ ਭੈਣਾਂ ਨੂੰ ਬਚਾ ਕੇ ਲੈ ਕੇ ਆਉਂਦਾ ਰਿਹਾ। ਓਏ ਸਿੱਖ ਦਾ ਘਰ ਨਾ ਜੇ ਸਾੜਿਓ, ਇਹ ਮੇਰੇ ਤਿਲਕ ਜੰਜੂ ਦਾ ਰਾਖਾ ਬਣਦਾ ਰਿਹਾ। ਓਏ ਇਹਦਾ ਘਰ ਨਾ ਜੇ ਸਾੜਿਓ, ਇਹ ਔਖੇ ਵੇਲੇ ਮੇਰੇ ਨਾਲ ਸੱਜਣ ਤਾਈ ਨਿਭਾਉਂਦਾ ਰਿਹਾ। ਉਹ ਅਸੀਂ ਤੇਰੇ ਨਾਲ ਸੱਜਣ ਤਾਈ ਨਿਭਾਉਂਦੇ ਰਹੇ, ਪਰ ਤੂੰ ਸੱਜਣਾ ਸਾਡੀ ਬੁੱਕਲ ਵਿੱਚ ਬੈਠ ਕੇ ਡੰਗ ਮਾਰਦਾ ਰਿਹਾ। ਇੱਕ ਗੱਲ ਚੇਤਾ ਰੱਖਿਓ ਜੇ, ਮੈਂ ਬੇਨਤੀ ਕਰਾਂ, ਜੇ ਤੇਰੇ ਕੋਲ ਪਾਪ ਕਰਨ ਵਾਲਿਆਂ ਦਾ ਘਾਟਾ ਨਹੀਂ, ਤੇਰੇ ਕੋਲ ਮੱਸੇ ਰੰਗਣ ਵਰਗਿਆਂ ਦਾ ਘਾਟਾ ਨਹੀਂ, ਤੇਰੇ ਕੋਲ ਔਰੰਗਜ਼ੇਬ ਵਰਗਿਆਂ ਦਾ ਘਾਟਾ ਨਹੀਂ, ਤਾਂ ਚੇਤਾ ਰੱਖੀ ਸਾਡੇ ਕੋਲ ਵੀ ਉਹਨਾਂ ਮਾਵਾਂ ਦਾ ਘਾਟਾ ਨਹੀਂ ਜਿਹੜੀਆਂ ਬੋਤਾ ਸਿੰਘ ਤੇ ਗਰਜਾ ਸਿੰਘ ਜੰਮਦੀਆਂ ਨੇ, ਸਾਡੇ ਕੋਲ ਵੀ ਉਹਨਾਂ ਮਾਵਾਂ ਦਾ ਘਾਟਾ ਨਹੀਂ ਜਿਹੜੀਆਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਜੰਮਦੀਆਂ ਨੇ। ਸਾਡੇ ਕੋਲ ਵੀ ਉਹਨਾਂ ਮਾਵਾਂ ਦਾ ਘਾਟਾ ਨਹੀਂ ਜਿਹੜੀਆਂ ਜਗਤਾਰ ਸਿੰਘ ਹਵਾਰੇ ਨੂੰ ਜੰਮ ਲਈਆਂ ਨੇ। ਸੱਜਣਾ ਮਨ ਵਿੱਚ ਤੇਰੇ ਭੁਲੇਖਾ ਹੋਏਗਾ, ਇੱਕ ਗੱਲ ਚੇਤਾ ਰੱਖੀ, ਅਸੀਂ ਸੱਜਣਾ ਨਾਲ ਸੱਜਣ ਤਾਈ ਪਾਉਂਦੇ ਹਾਂ, ਪਰ ਤੂੰ ਤੇ ਇਹੋ ਜਿਹਾ ਕੰਮ ਕੀਤਾ, ਬੱਗਾ ਬੱਗੇ ਕੱਪੜੇ ਤੀਰਤ ਮੰਜ ਬਸੰਨ, ਘੁੱਟ ਘੁੱਟ ਜੀਆਂ ਖਾਬਣੇ ਬੱਗੇ ਨਾ ਕਹੀ ਅੰਨ। ਉਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਫਾਸੀਆਂ ਕਿਉਂ ਮੰਗਦੀ ਹੈ? ਸੋਚ ਤਾਂ ਸਹੀ ਹੋ ਭਲਿਆ, ਇਹ ਤਾਂ ਸਰਬੱਤ ਦਾ ਭਲਾ ਮੰਗਣ ਵਾਲਿਆਂ ਦੀ ਕੌਮ ਸੀ, ਇਹ ਕਿਉਂ ਇਹਨਾਂ ਕੁਛ ਮੰਗ ਰਹੀ ਹੈ? ਕਿਉਂਕਿ ਤੁਸੀਂ ਸੱਜਣ ਨਾ ਰਹੇ ਤੇ ਅਸੀਂ ਬੇਈਮਾਨ ਹੋ ਨਹੀਂ ਸਕਦੇ, ਕਿਉਂਕਿ ਮੇਰਾ ਗੁਰੂ ਤੇ ਕਹਿੰਦਾ ਹੈ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਬਾਕੀ ਸ਼ਬਦਾਂ ਦੇ ਅਰਥ ਆਪਾਂ ਸਾਂਝੇ ਕਰੀਏ ਜੀ।
ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮੈਂ ਸੱਚ ਸਮਾਣਾ।
ਗੁਰੂ ਨੇ ਭਰਮ ਚੁਕਾ ਦਿੱਤਾ, ਪਤਾ ਲੱਗ ਗਿਆ ਵੀ ਭਲਿਆ ਸੱਚ ਇੱਕ ਦਿਨ ਨਿਬੇੜਾ ਹੋਏਗਾ, ਉਹ ਦਿਨ ਦੂਰ ਨਹੀਂ ਜਿਸ ਦਿਨ ਸੱਚ ਦਾ ਨਿਬੇੜਾ ਹੋ ਜਾਏਗਾ। ਤੇ ਹੁਕਮ ਦੇ ਵਿੱਚ ਹੀ ਰਹਿ ਕੇ ਸਿੱਖ ਜਿਹੜਾ ਉਹ ਰੱਬੀ ਹੁਕਮ ਦੀ ਪਹਿਚਾਣ ਕਰਕੇ ਰੱਬੀ ਭਾਣੇ ਨੂੰ ਮੰਨ ਕੇ ਤੁਰਦਾ ਹੈ।
ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਉਹ ਰੱਬ ਆਪ ਹੀ ਪੈਦਾ ਕਰਦਾ, ਆਪ ਹੀ ਆਪਣੇ ਹੁਕਮ ਦੇ ਵਿੱਚ ਇਹਨਾਂ ਜੀਵਾਂ ਨੂੰ ਲੀਨ ਕਰ ਲੈਂਦਾ ਹੈ ਜੀ।
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਿਖਾਈ।
ਸੱਚੀ ਵਡਿਆਈ ਜਿਹੜੀ ਹੈ ਨਾ, ਉਹ ਗੁਰੂ ਕੋਲੋਂ ਮਿਲਣੀ। ਪਿਆਰ ਵਾਲਿਓ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਭਲਿਆ ਇਹ ਗੱਲ ਤੈਨੂੰ ਗੁਰੂ ਕੋਲੋਂ ਸੂਝ ਬੂਝ ਮਿਲਣੀ ਹੈ। ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਸੱਚੀ ਗੱਲ ਦਾ ਪਤਾ ਲੱਗ ਜਾਂਦਾ ਹੈ ਜੀ।
ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ।
ਸਾਹਿਬ ਜੀ ਆਖਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ, ਤੇਰੇ ਤੋਂ ਬਿਨਾਂ ਮੇਰਾ ਕੋਈ ਸਾਹਿਬ ਦੂਜਾ ਨਹੀਂ ਹੈ। ਦੁਨੀਆਦਾਰ ਬਹੁਤ ਹੋ ਸਕਦੇ ਨੇ, ਪਰ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਤੇਰੇ ਤੋਂ ਬਿਨਾਂ ਮੇਰਾ ਸਾਹਿਬ ਕੋਈ ਨਹੀਂ। ਤੇ ਜਿਹੜੀ ਤੇਰੀ ਦਿੱਤੀ ਹੋਈ ਵਡਿਆਈ ਉਹ ਕਦੇ ਮਿਟਣੀ ਵੀ ਨਹੀਂ।
ਤੂੰ ਸੱਚਾ ਸਿਰਜਣਹਾਰ, ਅਲਖ ਸਿਰੰਦਿਆ ਜੀਓ।
ਤੂੰ ਸੱਚਾ ਸਿਰਜਣਹਾਰ ਹੈ, ਪਤਾ ਨੀ ਅਣਗਿਣਤ ਦੁਨੀਆਂ ਨੂੰ ਕਿੰਨੀ ਕੁ ਨੂੰ ਸਿਰਜ ਕੇ ਆਪੇ ਹੀ ਮੌਤ ਦੀ ਬੁੱਕਲ ਵਿੱਚ ਸਵਾ ਦਿੰਦਾ ਹੈ।
ਏਕ ਸਾਹਿਬ ਦੋਏ ਰਾਹ, ਵਾਦ ਵਧੰਦਿਆ ਜੀਓ।
ਸਾਹਿਬ ਇੱਕੋ ਹੀ ਹੈ, ਪਰ ਉਹਨੇ ਰਾਹ ਦੋ ਜਲਾ ਦਿੱਤੇ। ਇੱਕ ਪਦਾਰਥਵਾਦ ਦਾ ਸਵਾਰਥ ਦਾ ਮਾਰਗ ਹੈ, ਇੱਕ ਪਰਮਾਰਥ ਦਾ ਮਾਰਗ ਹੈ। ਸਵਾਰਥ ਵਾਲੇ ਪਰਮਾਰਥ ਨਾਲ ਕਈ ਵਾਰੀ ਟਕਰਾਈ ਜਾਂਦੇ ਨੇ।
ਦੋਏ ਰਾਹ ਚਲਾਏ ਹੁਕਮ ਸੁਭਾਏ, ਜਨਮ ਮੁਆ ਸੰਸਾਰਾ।
ਉਹ ਜਿਹੜੇ ਜਿਤਨੇ ਦੋਏ ਰਸਤੇ ਨੇ ਇਹ ਆਪਸ ਵਿੱਚ ਹੀ ਟਕਰਾਉਂਦੇ ਨੇ, ਔਰ ਇਹ ਸੰਸਾਰ ਦੇ ਅੰਦਰ ਰੱਬ ਦੇ ਭਗਤਾਂ ਦੇ ਨਾਲ ਟਕਰਾ ਟਕਰਾ ਕੇ ਸੰਸਾਰ ਆਪਣੀ ਮੌਤ ਆਪ ਸਹੇੜ ਲੈਂਦਾ ਹੈ ਜੀ।
ਨਾਮ ਬਿਨਾ ਨਾਹੀ ਕੋ ਬੇਲੀ, ਵਿਖਲਾਦੀ ਸਿਰ ਭਾਰਾ।
ਅੱਜ ਜਿਤਨੇ ਵੀ ਪਦਾਰਥ ਆਪਾਂ ਇਕੱਠੇ ਕਰਨੇ ਹੈ ਨਾ, ਮੈਂ ਬੇਨਤੀ ਕਰਾਂ ਗੁਜਰਾਨ ਲਈ, ਜ਼ਰੂਰ ਕਰਿਓ ਜੇ, ਰੱਜ ਕੇ ਪੈਸਾ ਕਮਾਇਓ। ਸਿੱਖੀ ਦੇ ਵਿੱਚ ਕਿਰਤ ਦੀ ਬੜੀ ਮਹਾਨਤਾ ਹੈ, ਪਰ ਇਹ ਗੱਲ ਚੇਤਾ ਰੱਖਿਓ, ਜਦੋਂ ਕਿਸੇ ਦਾ ਹੱਕ ਖੋ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਸੁੱਖ ਭਾਲਦਾ ਹੈ ਨਾ, ਫਿਰ ਤੈਨੂੰ ਨਹੀਂ ਜੇ ਮਿਲਣਾ। ਇਹ ਤੇਰੇ ਮਨ ਦਾ ਭੁਲੇਖਾ ਹੋ ਸਕਦਾ, ਕਿਉਂਕਿ ਮੇਰੇ ਤਾਂ ਗੁਰੂ ਦਾ ਅੰਮ੍ਰਿਤ ਬਚਨ ਹੈ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਨਿਰੀ ਪਾਪ ਦੀ ਕਮਾਈ ਕਰਕੇ ਖੋਣ ਵਾਲੇ ਆ, ਤੇ ਕੱਲ ਇਹ ਆਸ ਨਾ ਰੱਖੀ ਮੇਰੀ ਪਰਿਵਾਰ ਦੇ ਕੋਲੋਂ ਚੰਗੇ ਫਲ ਲੱਗਣਗੇ। ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿਣ ਲੱਗੇ ਭਲਿਆ ਨਾਮ ਤੋਂ ਬਿਨਾਂ ਤੇਰਾ ਕੋਈ ਬੇਲੀ ਨਹੀਂ ਬਣਨਾ। ਬਿਖ ਲਾਦੀ ਸਿਰ ਭਾਰਾ, ਅਤੇ ਨਿਰੀ ਜ਼ਹਿਰ ਤੂੰ ਆਪਣੇ ਸਿਰ ਤੇ ਇਕੱਠੀ ਕਰ ਲਈ ਹੈ ਜੀ।
ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰ ਨਹਾਰਾ।
ਹੁਕਮ ਦੇ ਵਿੱਚ ਆਇਆ, ਇੱਕ ਦਿਨ ਹੁਕਮ ਦੇ ਵਿੱਚ ਚਲੇ ਜਾਣਾ, ਪਰ ਹੁਕਮ ਨੂੰ ਨਾ ਬੁੱਝਣ ਕਰਕੇ ਠੋਕਰਾਂ ਖਾਂਦਾ ਹੈ।
ਨਾਨਕ ਸਾਹਿਬ ਸ਼ਬਦ ਸੰਯਪ, ਸਾਚਾ ਸਿਰਜਣਹਾਰਾ।
ਇਹ ਤੇ ਸ਼ਬਦ ਦੇ ਨਾਲ ਸੰਝਾਪੇ ਦਾ ਅਰਥ ਹੁੰਦਾ ਸੋਝੀ ਹੋਣੀ ਹੈ, ਸ਼ਬਦ ਗੁਰੂ ਨਾਲ ਜੁੜ ਕੇ ਸੋਝੀ ਹੋਣੀ ਹੈ, ਫਿਰ ਪਤਾ ਲੱਗਣਾ ਸਜਣਾ ਤੈਨੂੰ। ਤਾਂ ਹੀ ਤਾਂ ਵਾਰ ਵਾਰ ਬੇਨਤੀ ਕਰੀ ਦੀ ਹੈ ਵੀ ਭਲਿਆ ਨਿਰੀਆਂ ਲੜੀਆਂ ਦੇ ਚੱਕਰਾਂ ਵਿੱਚ ਨਾ ਪੈ, ਥੋੜਾ ਥੋੜਾ ਪਾਠ ਕਰਕੇ ਸਮਝ। ਜਿਸ ਦਿਨ ਸ਼ਬਦ ਦੀ ਸਮਝ ਲੱਗ ਜਾਣੀ ਹੈ, ਉਸ ਦਿਨ ਮਾਲਕ ਸਿਰਜਣਹਾਰ ਦੀ ਪਛਾਣ ਹੋ ਜਾਣੀ ਹੈ ਜੀ।
ਭਗਤ ਸੋਹ ਹੈ ਦਰਬਾਰ, ਸ਼ਬਦ ਸੁਹਾਇਆ ਜੀਓ।
ਭਗਤ ਰੱਬ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਨੇ, ਉਹਨਾਂ ਦੇ ਅੰਦਰ ਗੁਰੂ ਕਾ ਸ਼ਬਦ ਨਿਵਾਸ ਹੈ ਜੀ।
ਬੋਲਾ ਹੈ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ।
ਉਹਨਾਂ ਦੀ ਅੰਮ੍ਰਿਤਮਈ ਬੋਲੀ ਜਿਹੜੀ ਹੈ, ਅੰਮ੍ਰਿਤ ਬਾਣੀ ਦੇ ਬੋਲ ਨੇ ਜਿਹੜੇ, ਉਹ ਇਤਨੇ ਰਸਦਾਇਕ ਨੇ ਜੀ।
ਰਸਨ ਰਸਾਏ ਨਾਮ ਤਿਸਾਏ, ਗੁਰ ਕੈ ਸ਼ਬਦ ਵਿਕਾਣੇ।
ਉਹਨਾਂ ਨੇ ਗੁਰੂ ਦੇ ਸ਼ਬਦਾਂ ਦੇ ਮੁਕਾਬਲੇ ਵਿੱਚ ਆਪਣਾ ਆਪਾ ਵੇਚ ਦਿੱਤਾ, ਜ਼ਿੰਦਗੀ ਦੇ ਸੁੱਖ ਆਰਾਮ ਵੇਚ ਦਿੱਤੇ। ਸਾਈਆਂ ਜਿੱਥੇ ਤੂੰ ਰੱਖੇ ਮੈਂ ਤੇਰੇ ਅੰਮ੍ਰਿਤ ਬੋਲਾਂ ਦੇ ਸਹਾਰੇ ਆਪਣਾ ਜੀਵਨ ਬਤੀਤ ਕਰਾਂਗਾ ਜੀ।
ਪਾਰਸ ਪਰਸੈ ਪਾਰਸ ਹੋਏ, ਜਾ ਤੇਰਾ ਮਨ ਪਾਣੇ।
ਉਹ ਪਾਰਸ ਨਾਲ ਛੂ ਕੇ ਗੁਰੂ ਨਾਲ, ਉਹ ਫਿਰ ਸੋਨਾ ਨਹੀਂ ਬਣੇ, ਉਹ ਪਾਰਸ ਹੀ ਬਣ ਗਏ ਨੇ, ਜਿਹੜੇ ਤੇਰੇ ਮਨ ਨੂੰ ਭਾ ਜਾਂਦੇ ਨੇ।
ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ।
ਅਮਰਾ ਪਦ ਜਿਹੜਾ ਕਦੇ ਨਾ ਖਤਮ ਹੋਣ ਵਾਲੀ ਪਦਵੀ ਉਹ ਪ੍ਰਾਪਤ ਹੋ ਜਾਂਦੀ ਹੈ ਮਨੁੱਖ ਨੂੰ, ਪਰ ਕਿਸੇ ਵਿਰਲੇ ਗਿਆਨ ਵਿਚਾਰਵਾਨ ਬੰਦੇ ਨੂੰ ਜਿਹੜਾ ਗੁਰੂ ਸ਼ਬਦ ਨਾਲ ਆਪਣੀ ਜ਼ਿੰਦਗੀ ਦੀ ਸਾਂਝ ਪਾ ਲੈਂਦਾ ਹੈ ਜੀ।
ਨਾਨਕ ਭਗਤ ਸੋਹਣ ਦਰ ਸਾਚਾ ਸਾਚੇ ਕੇ ਵਪਾਰੀ,
ਜਿਹੜੇ ਸੱਚੇ ਦੇ ਵਪਾਰੀ ਗੁਰੂ ਸ਼ਬਦ ਨਾਲ ਪਿਆਰ ਕਰਨ ਵਾਲੇ ਨੇ ਉਹ ਮੇਰੇ ਵਾਹਿਗੁਰੂ ਜੀ ਦੇ ਘਰ ਬੜੇ ਸੋਹਣੇ ਲੱਗਦੇ ਨੇ।
ਭੁੱਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ,
ਬੜਾ ਪਿਆਰਾ ਬੋਲ ਹੈ। ਆਥ ਦਾ ਅਰਥ ਹੁੰਦਾ ਹੈ ਧਨ ਪਦਾਰਥ, ਜਿੰਨਾ ਚਿਰ ਅੰਦਰ ਧਨ ਪਦਾਰਥਾਂ ਦੀ ਭੁੱਖ ਹੈ ਮਾਲਕ ਦੇ ਘਰ ਕਿਵੇਂ ਸੋਹਣਾ ਲੱਗੇਗਾ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ,
ਸਤਿਗੁਰੂ ਨੂੰ ਪੁੱਛ ਕੇ ਮੈਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਾਂ, ਇਹੋ ਨਾਮ ਧਿਆਉਣ ਦੇ ਬਰਾਬਰ ਹੈ ਜੀ।
ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ,
ਜਿਨ੍ਹਾਂ ਨੇ ਸੱਚੇ ਨਾਮ ਨਾਲ ਸਾਂਝ ਪਾ ਲਈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਸੱਚ ਨੂੰ ਪਛਾਣ ਲਿਆ ਜੀ।
ਦੀਨਾ ਨਾਥ ਦਇਆਲ ਨਿਰੰਜਨ ਅਨਦਿਨ ਨਾਮ ਵਖਾਣਾ,
ਦੀਨਾਂ ਤੇ ਦਇਆ ਕਰਨ ਵਾਲੇ ਦਇਆਲ ਪ੍ਰਭੂ ਪਰਮੇਸ਼ਰ ਨਿਰੰਜਨ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ।
ਕਰਣੀ ਕਾਰ ਤੁਰਹੋ ਫੁਰਮਾਈ ਆਪ ਮੁਆ ਮਨ ਮਾਰੀ,
ਉਹਨਾਂ ਨੇ ਰੱਬੀ ਕਿਰਤ ਕਾਰ ਜਿਹੜੀ ਤੁਰੋ ਫੁਰਮਾਈ ਉਹਦੇ ਹੁਕਮ ਰਜਾਈ ਰਾਹ ਦੇ ਪਿੰਡੇ ਦੇ ਰਾਹੀ ਬਣ ਜਾਂਦੇ ਨੇ, ਤੇ ਉਹਨਾਂ ਨੇ ਆਪਣੇ ਅੰਦਰੋਂ ਮਨ ਨੂੰ ਮਾਰ ਲਿਆ ਜੀ।
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ,
ਉਹਨਾਂ ਨੇ ਅੰਦਰ ਨਾਮ ਰਸ ਨੂੰ ਮਿੱਠਾ ਕਰਕੇ ਮੰਨ ਲਿਆ, ਰੱਬ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਅੰਦਰਲੀ ਤ੍ਰਿਸ਼ਨਾ ਗੁਰੂ ਸ਼ਬਦ ਦੇ ਰਾਹੀਂ ਉਹਨਾਂ ਨੇ ਖਤਮ ਕਰ ਲਈ। ਆਓ ਪਿਆਰ ਵਾਲਿਓ, ਆਪਣਾ ਜੀਵਨ ਉਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹੋ ਜਿਹਾ ਗੁਰੂ ਉਪਦੇਸ਼ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਿਹਰ ਕਰੇ, ਇਹ ਅੰਮ੍ਰਿਤ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ। ਕੱਲ੍ਹ ਦੀ ਹਾਜ਼ਰੀ ਹੋਰ ਹੈ, ਕਿਰਪਾਲਤਾ ਕਰਨੀ, ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਸੇਵਾ ਲੈਣਾ, ਭੁੱਲਾ ਨਾ ਚਤਾਰਨਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਰਨੀ ਕਾਰ ਤੁਰਹੁ ਫੁਰਮਾਈ ਆਪ ਮੁਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।